ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਯਕ ਅਰਜ ਗੁਫਤਮ ਪੇਸ ਤੋ ਦਰ ਗੋਸ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮਸਰ ਮੂਏ ਅਜ਼ਰਾਈਲ ਗ੍ਰਿਫਤਹ ਦਿਲ ਹੇਚ ਨਾ ਦਾਨੀ ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ਆਖਰ ਬੇਅਫਤਮ ਕਸ ਨਾ ਦਾਰਦ ਚੂੰ ਸਵਦ ਤਕਬੀਰ ਸਭ ਰੋਜ ਗਸਤਮ ਦਰ ਹਵਾ ਕਰ ਦੇਮ ਬਦੀ ਖਿਆਲ ਗਾਹੇ ਨਾ ਨੇਕੀ ਕਾਰ ਕਰਦਮ ਮਮ ਈਚਨੀ ਅਹਿਵਾਲ ਬਦਬਖਤ ਹਮ ਚੋ ਬਖੀਲ ਗਾਫਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚੱਕਰਾਂ ਪਾਖਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚੱਕਰਾਂ ਪਾਖਾਕ ਗਰੀਬ ਨਵਾਜ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਵਿੱਚ ਵਾਹਿਗੁਰੂ ਨਾਮ ਦਾ ਸਿਮਰਨ ਉਪਰੰਤ ਸੋਦਾ ਰਹਿਰਾ ਸਾਹਿਬ ਜੀ ਦੇ ਜਾਪ ਉਪਰੰਤ ਗੁਰੂ ਘਰ ਦੇ ਸਤਿਕਾਰਯੋਗ ਕੀਰਤਨੀਏ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਆਰਤੀ ਆਰਤੇ ਦੇ ਕੀਰਤਨ ਹੋਰ ਸ਼ਬਦਾਂ ਦਾ ਕੀਰਤਨ ਆਪਾਂ ਸਾਰਿਆਂ ਨੇ ਸਰਵਣ ਕਰਕੇ ਇਸ ਮਨੁੱਖਾ ਜੀਵਨ ਤੋਂ ਲਾਭ ਪ੍ਰਾਪਤ ਕਰਨ ਦਾ ਯਤਨ ਕੀਤਾ ਹੈ। ਹੋਰ ਯਤਨ ਕਰੀਏ। ਕੁਝ ਸਮੇਂ ਵਾਸਤੇ ਸਤਿਗੁਰਾਂ ਦੇ ਦਰਸ਼ਨ ਦੀਦਾਰ ਤੇ ਕੁਝ ਗੁਰਮਤ ਦੀਆਂ ਵਿਚਾਰਾਂ ਨੂੰ ਸਰਵਣ ਕਰਕੇ ਹੋਰ ਇਸ ਜੀਵਨ ਦੇ ਵਿੱਚ ਲਾਭ ਪ੍ਰਾਪਤ ਕਰਨ ਦਾ ਯਤਨ ਕਰੀਏ। ਗੁਰਮੁਖ ਪਿਆਰੇ ਸ਼ਬਦ ਪੜ੍ਹ ਰਹੇ ਸਨ ਗੁਰਬਾਣੀ ਦੇ ਵਿੱਚੋਂ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਭਗਤ ਸਾਹਿਬਾਨ ਪਰਮੇਸ਼ਰ ਦੇ ਅੱਗੇ ਬੇਨਤੀ ਕਰ ਰਹੇ ਸਨ ਬੇਨਤੀ ਇਸ ਪ੍ਰਕਾਰ ਰੱਖੀ ਹੈ ਕਿ ਹੇ ਨਿਰੰਕਾਰ ਤੂੰ ਮੇਰਾ ਪਿਤਾ ਹੈ, ਪਿਤਾ ਦਾ ਮੁੱਢਲਾ ਫਰਜ਼ ਹੈ ਆਪਣੀ ਸੰਤਾਨ ਨੂੰ ਸੰਭਾਲਣਾ, ਉਹਦੀ ਪਰਵਰਿਸ਼ ਕਰਨੀ। ਤੂੰ ਸਾਨੂੰ ਪੈਦਾ ਕੀਤਾ ਹੈ, ਪਰਾਲਬਧ ਸਾਡੀ ਤੂੰ ਸਾਡੇ ਜਨਮ ਤੋਂ ਪਹਿਲਾਂ ਲਿਖੀ ਹੈ। ਜੋ ਕਿਛ ਪਾਇਆ ਸੋ ਇੱਕਾ ਵਾਰ, ਜੋ ਕੁਝ ਵੀ ਤੂੰ ਸਾਨੂੰ ਦਿੱਤਾ ਇੱਕੇ ਵਾਰ ਬਖਸ਼ ਦਿੱਤਾ ਹੈ, ਦੇ ਦਿੱਤਾ ਹੈ। ਪਰ ਸੰਸਾਰ ਵਿੱਚ ਆ ਕੇ ਕੀ ਵੇਖਿਆ ਹੈ ਕਿ ਗੁਰਦੇਵ ਇੱਥੇ ਇਕੱਲਾ ਮਾਇਆ ਦਾ ਹੀ ਪਸਾਰਾ ਨਹੀਂ ਆਇਆ, ਇੱਥੇ ਐਸੀਆਂ ਗੁਪਤ ਵਸਤੂਆਂ ਦਾ ਵੀ ਪਹਿਰਾ ਪਸਾਰਾ ਹੈ ਜਿਹੜੀਆਂ ਸਾਨੂੰ ਨਜ਼ਰ ਨਹੀਂ ਆਉਂਦੀਆਂ। ਉਹਦੇ ਵਿੱਚ ਭਗਤਾਂ ਨੇ ਗੁਰਬਾਣੀ 'ਚ ਵਕਾਰਾਂ ਦਾ ਜ਼ਿਕਰ ਕੀਤਾ, ਵਕਾਰ ਨਜ਼ਰ ਨਹੀਂ ਆਉਂਦੇ। ਮਨੁੱਖ ਦਾ ਪਤਾ ਨਹੀਂ ਕਦੋਂ ਉਹਨੇ ਕਾਮ ਦੇ ਵੱਸ ਹੋ ਕੇ ਵਿਭਚਾਰੀ ਹੋ ਜਾਣਾ ਹੈ, ਪਰ ਨਜ਼ਰ ਨਹੀਂ ਆਉਂਦਾ ਉਹਨੂੰ। ਮਨੁੱਖ ਦਾ ਕੋਈ ਭਰੋਸਾ ਨਹੀਂ ਹੈ ਕਦੋਂ ਕ੍ਰੋਧ ਦੇ ਵੱਸ ਹੋ ਜਾਣਾ ਹੈ ਤੇ ਕੋਈ ਵੱਡਾ ਨੁਕਸਾਨ ਵੱਡਾ ਕਾਰਾ ਕਰ ਬੈਠਣਾ ਹੈ, ਪਰ ਕ੍ਰੋਧ ਨਜ਼ਰ ਨਹੀਂ ਆਉਂਦਾ। ਸਾਦੀ ਜੀ ਬੋਲੀ ਦੇ ਵਿੱਚ ਇੱਕ ਬਾਤ ਕਹਾਂ, ਮਨੁੱਖ ਖਾ ਜਾਵੇ ਤੇ ਭਾਵੇਂ ਨਿਰਾ ਹੀ ਲੂਣ ਖਾ ਜਾਵੇ, ਖਾ ਜਾਵੇ ਤੇ ਭਾਵੇਂ ਨਿਰੀਆਂ ਹੀ ਮਿਰਚਾਂ ਖਾ ਜਾਵੇ, ਐਸੇ ਕੁੜੱਤਣ ਵਾਲੇ ਪਦਾਰਥ ਖਾ ਕੇ ਭਾਵੇਂ ਅਨੰਤ ਪ੍ਰਕਾਰ ਦਾ ਦੁਖੀ ਹੋਵੇ, ਉਸ ਕੁੜੱਤਣ ਨੂੰ ਕਦੇ ਕਦੇ ਆਪਣੇ ਇਸ ਸਰੀਰ ਤੇ ਬੜੀ ਸੁਖੈਣ ਸੰਭਾਲ ਲੈਂਦਾ, ਚੱਲ ਲੈਂਦਾ ਹੈ। ਕਦੇ ਕਦੇ ਘਰ ਵਿੱਚ ਘਰਵਾਲੀ ਨੇ, ਪਤਨੀ ਨੇ, ਮਾਂ ਭੈਣ ਨੇ, ਧੀ ਨੇ ਸਬਜ਼ੀ ਭਾਜੀ ਆਦਿ ਬੜੀ ਦੇਖ ਰੇਖ ਨਾਲ ਬਣਾਈ ਹੁੰਦੀ ਹੈ ਤੇ ਉਹਦੇ ਵਿੱਚ ਉਹਨੇ ਜਾਣ ਬੁੱਝ ਕੇ ਬਹੁਤ ਸਾਰੀਆਂ ਮਿਰਚਾਂ ਜਾਂ ਲੂਣ ਨਹੀਂ ਸੁੱਟਿਆ ਹੁੰਦਾ, ਕੇਵਲ ਉਹਦੇ ਪਾਉਣ ਵਿੱਚ ਰੱਤੀ ਕੁ ਮਾਤਰ ਛਿਨ ਮਾਤਰ ਇਹ ਭੁਲੇਖਾ ਰਹਿ ਗਿਆ ਕਿ ਕਿਤੇ ਥੋੜ੍ਹੀ ਨਾ ਰਹਿ ਜਾਵੇ, ਮੈਂ ਹੋਰ ਪਾ ਦਾਂ। ਉਸ ਸਵਾਣੀ ਰਸੋਈ ਤਿਆਰ ਕਰਨ ਵਾਲੀ ਨੇ ਥੋੜ੍ਹਾ ਜਿਹਾ ਲੂਣ ਜਾਂ ਮਿਰਚਾਂ ਵੱਧ ਪਾ ਦਿੱਤੀਆਂ, ਜਿਸ ਵੇਲੇ ਉਹ ਘਰ ਵਿੱਚ ਬਣੀ ਹੋਈ ਸੁਚੱਜੀ ਸਿਆਣੀ ਰਸੋਈ ਬਣਾਉਣ ਵਾਲੀ ਨਿੱਤ ਰਸੋਈ 'ਚ ਕੰਮ ਕਰਨ ਵਾਲੀ ਧੀ ਭੈਣ ਮਾਂ ਪਤਨੀ ਦੇ ਹੱਥ ਦੀ ਬਣੀ ਸਬਜ਼ੀ ਖਾਧੀ, ਜ਼ਬਾਨ ਨੂੰ ਥੋੜ੍ਹੀਆਂ ਜਿਹੀਆਂ ਮਿਰਚਾਂ ਲੱਗੀਆਂ ਅਤੇ ਉਹਨਾਂ ਮਿਰਚਾਂ ਨੇ ਇਹ ਅਸਰ ਕੀਤਾ ਕਿ ਕ੍ਰੋਧ ਹਾਵੀ ਹੋ ਗਿਆ। ਵੈਸੇ ਤਾਂ ਮਿਰਚ ਰੋਟੀ ਨਾਲ ਮੰਗ ਲੈਂਦਾ ਹੈ, ਵੈਸੇ ਤੇ ਲੂਣ ਫਿੱਕਾ ਹੋਵੇ ਤੇ ਚਾਰ ਮੰਗ ਲੈਂਦਾ, ਹੋਰ ਲੂਣ ਮੰਗ ਲੈਂਦਾ, ਖਾ ਜਾਂਦਾ ਹੈ, ਕੋਈ ਪਰਵਾਹ ਨਹੀਂ ਕਰਦਾ। ਪਰ ਲੇਕਿਨ ਇੱਕ ਦਿਨ ਸਵਾਣੀ ਦੇ ਹੱਥ ਦੀ ਬਣੀ ਹੋਈ ਸਬਜ਼ੀ ਖਾਂਦਿਆਂ ਖਾਂਦਿਆਂ ਥੋੜ੍ਹੀਆਂ ਜਿਹੀਆਂ ਮਿਰਚਾਂ ਲੱਗ ਗਈਆਂ ਜਾਂ ਲੂਣ ਲੱਗ ਗਿਆ, ਕਸੂਰ ਨਾ ਮਿਰਚਾਂ ਦਾ ਹੋਇਆ, ਨਾ ਲੂਣ ਦਾ ਹੋਇਆ, ਨਾ ਰਸੋਈ ਤਿਆਰ ਕਰਨ ਵਾਲੀ ਦਾ ਨਾ ਹੋਇਆ, ਕਸੂਰ ਕ੍ਰੋਧ ਦਾ ਹੋਇਆ। ਕਿਉਂ? ਕ੍ਰੋਧ ਦੇ ਵਸਜੂ ਹੋ ਗਿਆ, ਹਾਵੀ ਹੋ ਗਿਆ ਕ੍ਰੋਧ। ਤੇ ਮਨੁੱਖ ਨੇ ਕ੍ਰੋਧ ਦੇ ਵਸ ਆਏ ਨੇ, ਚੁੱਕ ਕੇ ਥਾਲੀ ਮਾਰੀ, ਕੌਲੀ ਮਾਰੀ, ਸਬਜ਼ੀ ਖਿਲਾਰਤੀ, ਰੋਟੀਆਂ ਖਿਲਾਰਤੀਆਂ, ਪੰਜ ਸੱਤ ਫਿੱਕੇ ਸ਼ਬਦ ਵੀ ਬੋਲ ਦਿੱਤੇ। ਪਰ ਜਿਸ ਵੇਲੇ ਮਿਰਚਾਂ ਲੱਗੀਆਂ, ਨਾ ਮਿਰਚਾਂ ਦਾ ਪਤਾ ਸੀ ਵੀ ਇਹਨਾਂ ਦਾ ਸਵਾਦ ਕਿੱਦਾਂ ਦਾ, ਕੁੜੱਤਨ ਕਿੱਦਾਂ ਦੀ ਹੁੰਦੀ ਹੈ। ਹੁਣ ਆਪਾਂ ਮਿਰਚ ਵੇਖਦੇ ਹਾਂ, ਵੇਖਣ ਨੂੰ ਤੇ ਮਿਰਚ ਨਜ਼ਰ ਆਉਂਦੀ, ਪਰ ਜਦੋਂ ਖਾਂਦੇ ਉਹਦੀ ਕੜੱਤਨ ਤੇ ਕਿਸੇ ਨੂੰ ਨਜ਼ਰ ਨਹੀਂ ਆਉਂਦੀ। ਏਦਾਂ ਹੀ ਅਸੀਂ ਕ੍ਰੋਧ ਦੀਆਂ ਉਦਾਹਰਨਾਂ ਤੇ ਦਿੰਦੇ ਹਾਂ, ਪਰ ਕ੍ਰੋਧ ਨਜ਼ਰ ਕਿਸੇ ਨੂੰ ਵੀ ਨਹੀਂ ਆਉਂਦਾ। ਉਹ ਤੇ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਘਰ ਦੇ ਵਿੱਚ ਖਲਾਰਾ ਪੈ ਜਾਵੇ, ਘਰ ਦੇ ਵਿੱਚ ਫਿੱਕ ਪੈ ਜਾਵੇ, ਘਰ ਦੇ ਵਿੱਚ ਕਟੀਆ ਕਲੇਸ਼ ਸ਼ੁਰੂ ਹੋ ਜਾਵੇ, ਫਿਰ ਪਤਾ ਲੱਗਦਾ ਵੀ ਇਹ ਮੇਰੇ ਕ੍ਰੋਧ ਦੇ ਕਾਰਨਾਮੇ ਨੇ, ਨਜ਼ਰ ਨਹੀਂ ਆਉਂਦਾ। ਇਸੇ ਤਰ੍ਹਾਂ ਗੁਰੂ ਕੀ ਬਾਣੀ ਦੇ ਵਿੱਚ ਭਗਤ ਜੀ ਕਹਿ ਰਹੇ ਸਨ ਕਿ ਹੇ ਸੰਸਾਰ ਬਾਗ ਦੇ ਮਾਲੀ ਪਰਮੇਸ਼ਰ ਵਾਹਿਗੁਰੂ, ਸੰਸਾਰ ਵਿੱਚ ਅੱਖੀਂ ਡਿੱਠਾ ਹਾਲ ਬਹੁਤ ਮਾਇਆ ਦਾ ਪਸਾਰਾ ਹੈ, ਪਰ ਤੰਗ ਨਹੀਂ ਕਰਦਾ ਬਹੁਤਾ, ਬਹੁਤਾ ਤੰਗ ਨਹੀਂ ਕਰਦਾ, ਬਾਹਰੀ ਪਸਾਰਾ ਨਹੀਂ ਤੰਗ ਕਰਦਾ ਬਹੁਤਾ। ਕੁਝ ਕੁ ਐਸੇ ਪਦਾਰਥ ਸੰਸਾਰ ਦੇ ਉੱਤੇ ਤੂੰ ਬਣਾਏ ਹੋਏ ਨੇ ਜਿਹੜੇ ਨਜ਼ਰ ਨਹੀਂ ਆਉਂਦੇ ਪਰ ਹਾਵੀ ਹੋ ਜਾਂਦੇ ਨੇ, ਤੇ ਹਾਵੀ ਹੋਣ ਕਰਕੇ ਫਿਰ ਉਹਦੇ ਨਾਲ ਸਾਡੇ ਅੰਦਰ ਤਮਾਮ ਕਲੇਸ਼ ਜਨਮ ਲੈ ਲੈਂਦੇ ਨੇ। ਉਹਦੇ ਵਿੱਚ ਕਾਮ ਵੀ ਹੈ, ਉਹਦੇ ਵਿੱਚ ਕ੍ਰੋਧ ਵੀ ਹੈ, ਉਹਦੇ ਵਿੱਚ ਲੋਭ ਵੀ ਹੈ, ਉਹਦੇ ਵਿੱਚ ਹੰਕਾਰ ਵੀ ਹੈ, ਉਹਦੇ ਵਿੱਚ ਹਉਮੈ ਵੀ ਹੈ। ਇਹ ਨਜ਼ਰ ਨਹੀਂ ਕਿਸੇ ਨੂੰ ਆਉਂਦੇ, ਪਰ ਲੇਕਿਨ ਜਦੋਂ ਸਾਡੇ 'ਤੇ ਹਾਵੀ ਹੁੰਦੇ ਨੇ, ਜਦੋਂ ਸਾਡੇ 'ਤੇ ਆਪਣੀ ਸਵਾਰੀ ਕਰਦੇ ਨੇ, ਉਦੋਂ ਬੜਾ ਕੁਝ ਕਰਾ ਦਿੰਦੇ ਨੇ। ਅਤੇ ਭਗਤ ਸਾਹਿਬਾਨ ਉਸ ਪਰਮੇਸ਼ਰ ਦੇ ਅੱਗੇ ਅਰਜ ਕਰ ਰਹੇ ਨੇ, ਹੇ ਪਰਮਾਤਮਾ, ਹੇ ਪਰਮੇਸ਼ਰ ਮੇਰੇ ਪਤੀ, ਹੇ ਮੇਰੇ ਪਿਤਾ ਵਾਹਿਗੁਰੂ, ਬਾਹਰਲੇ ਪਦਾਰਥਾਂ ਤੋਂ ਤੇ ਮੈਂ ਬਚ ਹੀ ਜਾਵਾਂਗਾ ਕਿਸੇ ਨਾ ਕਿਸੇ ਢੰਗ ਨਾਲ, ਬੰਦਾ ਸੋਚੇਗਾ ਇਹ ਮੇਰੇ ਖਾਣ ਵਾਲਾ ਨਹੀਂ, ਮੈਂ ਨਹੀਂ ਖਾਣਾ, ਆਪੇ ਬਚ ਗਿਆ। ਬਾਹਰੀ ਪਦਾਰਥ ਨੂੰ ਵੇਖ ਕੇ ਮਨੁੱਖ ਕਹੇਗਾ ਇਹ ਮੇਰੇ ਪੀਣ ਵਾਲਾ ਨਹੀਂ, ਮੈਂ ਨਹੀਂ ਪੀਣਾ, ਬਚ ਗਿਆ, ਕਿਉਂਕਿ ਮਨ ਨੇ ਗਾਈਡ ਕਰ ਦਿੱਤਾ ਵੀ ਇਹ ਤੇਰੇ ਖਾਣ ਪੀਣ ਵਾਲੀ ਵਸਤੂ ਨਹੀਂ ਹੈ। ਉਹ ਦਿਖਦੀ ਸੀ, ਉਹਦਾ ਸਰੂਪ ਸੀ, ਉਹਦਾ ਰੂਪ ਸੀ, ਪਰ ਹੇ ਨਿਰੰਕਾਰ, ਜਿਹੜੀਆਂ ਦੀਦੀਆਂ ਹੀ ਨਹੀਂ, ਜਿਹੜੀਆਂ ਪਤਾ ਹੀ ਨਹੀਂ ਲੱਗਦਾ ਕਦੋਂ ਸਾਡੇ ਉੱਤੇ ਆ ਕੇ ਬੈਠ ਜਾਂਦੀਆਂ ਨੇ, ਸਵਾਰੀ ਕਰ ਲੈਂਦੀਆਂ ਨੇ, ਕਾਠੀ ਪਾ ਲੈਂਦੀਆਂ ਨੇ, ਥੋੜ੍ਹਾ ਜਿਹਾ ਧਨ ਪਦਾਰਥ ਆ ਗਿਆ, ਹੰਕਾਰ ਦਾ ਪਤਾ ਹੀ ਨਹੀਂ ਲੱਗਾ ਕਦੋਂ ਆ ਕੇ ਕਾਠੀ ਪਾ ਕੇ ਉੱਤੇ ਬਹਿ ਗਿਆ ਪਿੱਠ ਤੇ ਸਾਡੀ ਤੇ। ਇਹਨਾਂ ਐਸੇ ਵਿਕਾਰਾਂ ਤੋਂ ਬਚਣ ਵਾਸਤੇ ਮੈਂ ਤੇਰੇ ਅੱਗੇ ਇੱਕ ਅਰਦਾਸ ਕਰਦਾ, ਤੇਰੇ ਅੱਗੇ ਬੇਨਤੀ ਕਰਦਾ। ਤੇ ਕਿਸੇ ਸਿਆਣੇ ਨੇ ਭਗਤ ਜੀ ਨੂੰ ਪੁੱਛਿਆ ਵੀ ਭਗਤ ਸਾਹਿਬਾਨ, ਹੇ ਨਾਮਦੇਵ, ਤੂੰ ਬੇਨਤੀ ਤੇ ਕਰ ਰਿਹਾ ਹੈ, ਪਰ ਤੇਰੇ ਕੋਲ ਇਹ ਪਰੂਫ ਹੈ ਕਿ ਉਸ ਵਾਹਿਗੁਰੂ ਨੇ ਪਹਿਲਾਂ ਕਿਸੇ ਦੀ ਏਦਾਂ ਰੱਖਿਆ ਕੀਤੀ ਹੈ, ਪਹਿਲਾਂ ਕਿਸੇ ਦਾ ਬਚਾਅ ਕੀਤਾ ਪਹਿਲਾਂ ਉਹਨੇ? ਆਪਾਂ ਸੁਭਾਵਕ ਕਿਸੇ ਤਾਕਤਵਰ ਬੰਦੇ ਦੀ ਤਾਕਤ ਦਾ ਅੰਦਾਜ਼ਾ ਉਹਦੇ ਕੰਮਾਂ ਤੋਂ ਲਾਉਂਦੇ ਹਾਂ, SSP, DSP, ਥਾਣੇਦਾਰ, ਇੰਸਪੈਕਟਰ, ਹੌਲਦਾਰ, ਸਿਪਾਹੀ, ਮੁਨਸ਼ੀ, ਅਲੱਗ ਅਲੱਗ ਅਹੁਦੇ ਨੇ, ਪਰ ਸਾਰਿਆਂ ਦੀ ਤਾਕਤ ਦਾ ਅੰਦਾਜ਼ਾ ਉਦੋਂ ਲੱਗਦਾ ਜਦੋਂ ਉਹਨਾਂ ਨੂੰ ਵੰਗਾਰ ਪਾਈਏ, ਕੰਮ ਕਹੀਏ ਵੀ ਤੂੰ ਮੇਰਾ ਆਹ ਕੰਮ ਕਰ। ਕੰਮ SSP ਦਾ ਹੋਵੇ, ਕਹੀਏ ਮੁਨਸ਼ੀ ਨੂੰ ਤੇ ਮੁਨਸ਼ੀ ਕਹੇਗਾ ਕਿ ਭਰਾ ਮੇਰੇ ਕੋਲੋਂ ਨਹੀਂ ਇਹ ਕੰਮ ਤੇਰਾ ਹੋਣਾ, ਇਹ ਵੱਡੇ ਅਫਸਰ ਵੱਡੇ ਸਾਹਿਬ ਦੇ ਕਰਨ ਵਾਲਾ ਕੰਮ ਹੈ, ਤੇ ਜੇ ਕੰਮ ਕਰਾਉਣਾ ਹੈ ਤੇ ਵੱਡੇ ਸਾਹਿਬ ਦੇ ਅੱਗੇ ਅਰਜ਼ ਕਰ, ਉਹਨਾਂ ਨੂੰ ਬੇਨਤੀ ਕਰ, ਉਹਨਾਂ ਨੂੰ ਕਹਿ ਤੇਰਾ ਕਾਰਜ ਕਰ ਦੇਣ। ਮੈਂ ਤੇ ਮੁਨਸ਼ੀ ਹਾਂ, ਮੈਂ ਥੋੜ੍ਹੀ ਇਹ ਕਾਰਜ ਕਰ ਸਕਦਾ ਤੇਰਾ। ਕੰਮ MP ਜਾਂ MLA ਜਾਂ CM ਜਾਂ ਪ੍ਰਾਈਮ ਮਿਨਿਸਟਰ ਜਾਂ ਰਾਸ਼ਟਰਪਤੀ ਦੇ ਕਰਨ ਵਾਲਾ ਹੋਵੇ, ਆਪਾਂ SSP ਨੂੰ ਕਹੀਏ, ਉਹ ਕਹੇਗਾ ਨਹੀਂ ਇਹ ਤੇਰਾ ਕਾਰਜ ਮੈਂ ਨਹੀਂ ਕਰ ਸਕਦਾ, ਇਹ ਸਾਡੇ ਉੱਪਰ ਬੈਠਾ ਹੋਇਆ ਸੈਂਟਰ ਜਿਹੜੀ ਸਰਕਾਰ ਹੈ ਉਹ ਕਰ ਸਕਦੀ ਹੈ, ਤੂੰ ਉਹਨੂੰ ਬੇਨਤੀ ਕਰ, ਉਹਨਾਂ ਅੱਗੇ ਅਰਜ਼ ਕਰ, ਉਹ ਤੇਰਾ ਇਹ ਕਾਰਜ ਕਰ ਸਕਦੇ ਨੇ, ਮੈਂ ਨਹੀਂ ਕਰ ਸਕਦਾ। ਇਸੇ ਤਰ੍ਹਾਂ ਭਗਤ ਸਾਹਿਬਾਨ ਜੀ ਨੂੰ ਕਿਸੇ ਨੇ ਸਵਾਲ ਕੀਤਾ ਵੀ ਜਿਹੜੀ ਇਹਨਾਂ ਪਾਪਾਂ ਤੋਂ, ਵਿਕਾਰਾਂ ਤੋਂ, ਵਿਸ਼ਿਆਂ ਤੋਂ ਬਚਣ ਦੀ ਬਾਤ ਕਰ ਰਹੇ ਜੇ, ਸੰਸਾਰ ਦੇ ਤਮਾਮ ਮਾਇਆ ਦੇ ਝਮੇਲੇ ਤੋਂ ਬਚਣ ਦੀ ਬਾਤ ਕਰ ਰਹੇ ਜੇ, ਕਿ ਤੁਹਾਡੇ ਕੋਲ ਪ੍ਰੂਫ ਹੈ ਕਿ ਉਸ ਵਾਹਿਗੁਰੂ ਨੇ ਪਹਿਲਾਂ ਕਿਸੇ ਨੂੰ ਬਚਾਇਆ ਵੀ ਹੈ? ਤੇ ਫਿਰ ਭਗਤ ਜੀ ਨੇ 3-4 ਉਦਾਹਰਨਾਂ ਦਿੱਤੀਆਂ ਨੇ। ਇੱਕ ਉਦਾਹਰਨ ਦਿੱਤੀ ਹੈ, ਹਰੀਹਰ ਖੇਤਰ ਦੇ ਵਿੱਚ ਐਰਾਪਤ ਹਾਥੀ ਨੂੰ ਜਦੋਂ ਤੰਦੂਏ ਨੇ ਪਕੜ ਲਿਆ ਪਾਣੀ ਪੀਂਦੇ ਨੂੰ, ਵੀ ਹੇ ਨਿਰੰਕਾਰ, ਹੇ ਵਾਹਿਗੁਰੂ, ਹਾਥੀ ਪਾਣੀ ਪੀਂਦਾ ਸੀ ਨਦੀ ਤੋਂ, ਹਾਥੀ ਦੀਆਂ ਲੱਤਾਂ ਨੂੰ ਤੰਦੂਏ ਨੇ ਜਕੜ ਲਿਆ ਆਪਣੀਆਂ ਲੱਤਾਂ ਦੇ ਨਾਲ, ਆਪਣੇ ਬਲ ਦੇ ਨਾਲ, ਤੇ ਹਾਥੀ ਨੇ ਪਰਾ ਬਾਣੀ ਦੇ ਦੁਆਰਾ ਤੇਰੇ ਅੱਗੇ ਬੇਨਤੀ ਕੀਤੀ, ਤੇਰੇ ਅੱਗੇ ਅਰਜ਼ ਕੀਤੀ, ਤੇਰਾ ਨਾਮ ਧਿਆਇਆ, ਤੇ ਤੂੰ ਬੈਕੁੰਠ ਧਾਮ ਦੇ ਵਿੱਚੋਂ ਸੁਦਰਸ਼ਨ ਚੱਕਰ ਛੱਡ ਕਰਕੇ ਤੇ ਐਰਾਪਤ ਹਾਥੀ ਦੀ ਰੱਖਿਆ ਕੀਤੀ, ਉਹਨੂੰ ਬਚਾ ਲਿਆ ਸੀ। ਏਦਾਂ ਕਿਰਪਾ ਕਰੀ, ਮੈਨੂੰ ਵੀ ਬਚਾਉਣਾ ਹੈ। ਫਿਰ ਭਗਤ ਜੀ ਨੇ ਇੱਕ ਦ੍ਰੋਪਦੀ ਦੀ ਉਦਾਹਰਨ ਰੱਖੀ ਕਿ ਦ੍ਰੋਪਦੀ ਨੂੰ ਦੁਸ਼ਾਸਨ ਦੀ ਸਭਾ ਦੇ ਵਿੱਚ ਕਿਸੇ ਨਿੱਕੇ ਜਿਹੇ ਕੰਮ ਤੋਂ ਵੱਡਾ ਉਹਦੇ ਉੱਤੇ ਕਲੰਕ ਲਾਉਣ ਵਾਸਤੇ ਤਮਾਮ ਜਿਹੜੇ ਨੌਕਰ ਸਨ ਉਹ ਲਾ ਦਿੱਤੇ ਗਏ ਸਨ ਵੀ ਇਹਦੇ ਬਸਤਰ ਉਤਾਰ ਕੇ ਇਸ ਦ੍ਰੋਪਦੀ ਨੂੰ ਨਗਨ ਕਰ ਦਿਓ, ਹੇ ਵਾਹਿਗੁਰੂ ਤੂੰ ਉਸ ਦੁਸ਼ਾਸਨ ਦੀ ਸਭਾ ਦੇ ਵਿੱਚ ਦ੍ਰੋਪਦੀ ਨਹੀਂ ਨੰਗੀ ਹੋਣ ਦਿੱਤੀ, ਭਾਵੇਂ ਬਸਤਰਾਂ ਦੇ ਢੇਰ ਲੱਗ ਗਏ, ਭਾਵੇਂ ਉਹਦੀ ਸਭਾ ਵਿੱਚ ਬਸਤਰ ਹੀ ਬਸਤਰ ਨਜ਼ਰ ਆਉਂਦੇ ਸਨ, ਬੰਦਾ ਨਹੀਂ ਸੀ ਲੱਭਦਾ, ਪਰ ਦ੍ਰੋਪਦੀ ਦੀ ਪਤਨੀ ਤੂੰ ਨੰਗੀ ਹੋਣ ਦਿੱਤੀ। ਇਸੇ ਤਰ੍ਹਾਂ ਤੂੰ ਮੇਰੀ ਵੀ ਪਤਨੀ ਨੰਗੀ ਹੋਣ ਦੇਗਾ, ਮੈਨੂੰ ਵੀ ਤੂੰ ਕਿਸੇ ਤਰੀਕੇ ਨਾਲ, ਹੇ ਪਰਮਾਤਮਾ ਤੂੰ ਮੈਨੂੰ ਨੰਗਾ ਨਹੀਂ ਹੋਣ ਦੇਵੇਂਗਾ, ਕਿਸੇ ਤਰੀਕੇ ਨਾਲ ਤੂੰ ਮੈਨੂੰ ਬੇਪਤ ਨਹੀਂ ਹੋਣ ਦੇਵੇਂਗਾ। ਤੇ ਬੇਨਤੀ ਵੀ ਭਗਤ ਜੀ ਨੇ ਬੜੇ ਪਿਆਰ ਨਾਲ ਕੀਤੀ, ਬੜੇ ਸਤਿਕਾਰ ਨਾਲ ਕੀਤੀ। ਫਿਰ ਭਗਤ ਜੀ ਨੇ ਤੀਸਰੀ ਉਦਾਹਰਨ ਰੱਖੀ ਗੌਤਮ ਰਿਖੀ ਦੀ ਪਤਨੀ ਅਹਲਿਆ ਦੀ। ਹੇ ਪਰਮਾਤਮਾ, ਜਦੋਂ ਗੌਤਮ ਰਿਖੀ ਦੀ ਇਸਤਰੀ ਦਾ ਸੱਤ ਤੋੜਨ ਵਾਸਤੇ ਇੱਕ ਵੱਡੇ ਮਹਾਨ ਦੇਵਤੇ ਨੇ ਪਹਿਲ ਕਦਮੀ ਕੀਤੀ, ਤੂੰ ਉਹਦਾ ਸੱਤ ਬਚਾਉਣ ਵਾਸਤੇ ਉਹਦੀ ਰੱਖਿਆ ਕੀਤੀ। ਜੇ ਤੂੰ ਇਹਨਾਂ ਦੀ ਰੱਖਿਆ ਕਰ ਸਕਦਾ ਹੈ, ਜੇ ਤੂੰ ਦ੍ਰੋਪਦੀ ਦੀ ਰੱਖਿਆ ਕਰ ਸਕਦਾ, ਅਹਲਿਆ ਦੀ ਕਰ ਸਕਦਾ ਹੈ, ਐਰਾਪਤ ਹਾਥੀ ਦੀ ਰੱਖਿਆ ਕਰ ਸਕਦਾ ਹੈ, ਤੇ ਫਿਰ ਮੇਰੀ ਵੀ ਇੱਕ ਤੇਰੇ ਅੱਗੇ ਬੇਨਤੀ ਹੈ ਕਿ ਮੇਰੀ ਵੀ ਰੱਖਿਆ ਕਰ, ਮੈਨੂੰ ਵੀ ਬਚਾ ਇਹਨਾਂ ਵਿਸ਼ਿਆਂ ਤੋਂ, ਵਿਕਾਰਾਂ ਤੋਂ, ਇਸ ਮਾਇਆ ਦੇ ਝਮੇਲੇ ਤੋਂ, ਆਲ ਜੰਜਾਲ ਤੋਂ, ਮੇਰੀ ਵੀ ਕਿਰਪਾ ਕਰਕੇ ਤੂੰ ਪਤ ਨੂੰ ਢੱਕ ਕੇ ਰੱਖੀ। ਆ ਜਿਸ ਵੇਲੇ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਿਸੇ ਵੀ ਸਮਾਗਮ ਪ੍ਰੋਗਰਾਮ ਦੇ ਦੌਰਾਨ ਅਰਮਾਲਾ ਸਾਹਿਬ ਅਰਪਣ ਕਰਦੇ ਹਾਂ ਨਾ, ਭੇਟ ਕਰਦੇ ਹਾਂ, ਤੇ ਅਰਦਾਸੀਆ ਸਿੰਘ ਅਰਦਾਸ ਦੇ ਵਿੱਚ ਇਹ ਬਚਨ ਕਹਿੰਦਾ ਹੈ, ਗੁਰਦੇਵ ਸੇਵਕ ਪਰਿਵਾਰ ਦੀ ਇੱਜ਼ਤ ਢੱਕਣੀ, ਪੱਤ ਢੱਕਣੀ, ਇਹਨਾਂ ਦਾ ਪੜਦਾ ਕੱਜਣਾ। ਕਿਹਾ ਗੁਰੂ ਦੇ ਅੱਗੇ ਤਾਂ ਹੀ ਜਾਂਦਾ ਕਿਉਂਕਿ ਗੁਰੂ ਪੜਦੇ ਢੱਕਣ ਦੇ ਯੋਗ ਹੈ, ਇਹਦੇ ਕੋਲ ਸਮਰੱਥਾ ਹੈ, ਤਾਕਤ ਹੈ, ਪੜਦਾ ਢੱਕ ਸਕਦਾ ਹੈ, ਢੱਕਦਾ ਵੀ ਹੈ। ਇਹ ਨਹੀਂ ਵੀ ਢੱਕਦਾ ਨਹੀਂ, ਢੱਕਦਾ ਵੀ ਹੈ, ਪਰ ਲੇਕਿਨ ਜਿੰਨਾ ਚਿਰ ਵਿਸ਼ਵਾਸ ਨਹੀਂ ਬਣਦਾ ਉਨਾ ਚਿਰ ਗੱਲ ਨਹੀਂ ਬਣਦੀ। ਦਰੋਪਦੀ ਦਾ ਵਿਸ਼ਵਾਸ ਬਣਿਆ, ਦਰੋਪਦੀ ਦੇ ਅੰਦਰਲੀ ਸ਼ਰਧਾ ਟਿਕੀ, ਜਿਹੜਾ ਅੰਦਰਲਾ ਪੱਖ ਡੋਲਦਾ ਸੀ ਉਹ ਡੋਲਣੋਂ ਹਟਿਆ, ਤਾਂ ਜਾ ਕਰਕੇ ਤੇ ਪਰਮੇਸ਼ਰ ਨੇ ਫਿਰ ਐਸੀ ਕਿਰਪਾ ਕੀਤੀ ਵੀ ਤਮਾਮ ਬਸਤਰ ਤੇ ਉਤਾਰ ਦਿੱਤੇ ਗਏ, ਪਰ ਦਰੋਪਦੀ ਨੂੰ ਨੰਗਿਆ ਨਹੀਂ ਹੋਣ ਦਿੱਤਾ ਵਾਹਿਗੁਰੂ ਨੇ, ਨਿਰੰਕਾਰ ਨੇ, ਪਰਮੇਸ਼ਰ ਨੇ। ਇਸੇ ਤਰ੍ਹਾਂ ਨਿਰੰਕਾਰ ਤੇ ਅੱਜ ਵੀ ਪੜਦਾ ਢੱਕਦਾ, ਲੇਕਿਨ ਸਾਨੂੰ ਅਰਦਾਸ ਕਰਨੀ ਆ ਜਾਵੇ ਤੇ ਜ਼ਰੂਰ ਢੱਕੇਗਾ। ਜਿਸ ਵੇਲੇ ਆਪਾਂ ਇੱਥੇ ਬੈਠੇ ਹਾਂ, ਆਪਾਂ ਨੇ ਇੱਕ ਮੰਗਲ ਦੇ ਰੂਪ ਵਿੱਚ ਸ਼ਬਦ ਪੜ੍ਹਿਆ, ਤਿਲੰਗ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੀ ਕਹਿ ਰਹੇ ਨੇ, ਸਾਨੂੰ ਅਰਦਾਸ ਕਰਨ ਦਾ ਇੱਕ ਢੰਗ ਦੱਸਦੇ ਨੇ ਵੀ ਅਰਦਾਸ ਕਰਨੀ ਕਿੱਦਾਂ ਹੈ। ਜਿਸ ਵੇਲੇ ਗੁਰਦੇਵ ਬਚਪਨ ਦੇ ਵਿੱਚ ਸਨ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪਿਤਾ ਬਾਬਾ ਕਾਲੂ ਜੀ ਨੇ ਪਾਂਧੇ ਪਾਸ ਵੀ ਪੜ੍ਹਨ ਵਾਸਤੇ ਭੇਜਿਆ, ਪਰ ਪਾਂਧੇ ਨੂੰ ਬ੍ਰਹਮ ਗਿਆਨ ਕਰਵਾ ਦਿੱਤਾ। ਪਾਂਧੇ ਨੇ ਕਿਹਾ, ਹੇ ਕਾਲੂ, ਤੇਰਾ ਪੁੱਤਰ ਆਮ ਪੁੱਤਰ ਨਹੀਂ, ਇਹ ਤਾਂ ਕੋਈ ਅਵਤਾਰ ਹੈ, ਸੁੱਤ ਕੋ ਸੁੱਤ ਕਰਨ ਹੈ ਜਾਣੋ, ਇਹਨੂੰ ਪੁੱਤਰ ਹੀ ਇਕੱਲਾ ਸਮਝ ਕੇ ਨਾ ਜਾਣ, ਇਹ ਤਾਂ ਕੋਈ ਅਵਤਾਰ ਹੈ, ਮੈਂ ਨਹੀਂ ਇਹਨੂੰ ਪੜ੍ਹਾ ਸਕਦਾ, ਇਹ ਤੇ ਸਾਰਿਆਂ ਨੂੰ ਪੜ੍ਹਾਉਣ ਵਾਸਤੇ ਆਇਆ ਹੋਇਆ ਹੈ। ਬਾਬਾ ਕਾਲੂ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਘਰੇ ਲਾਇਆ, ਫਿਰ ਫਿਕਰ ਕੀਤਾ ਕਿਉਂਕਿ ਬਾਪ ਸੀ ਨਾ, ਬਾਪ ਹੋਣ ਦੇ ਨਾਤੇ ਗੁਰਦੇਵ ਨੂੰ ਫਿਰ ਮੌਲਵੀ ਦੇ ਕੋਲੇ, ਨੂਰਦੀਨ ਦੇ ਕੋਲੇ ਪੜ੍ਹਨ ਵਾਸਤੇ ਭੇਜਿਆ ਕਿ ਅਰਬੀ ਪੜ੍ਹ ਜਾਏਗਾ, ਫਾਰਸੀ ਪੜ੍ਹ ਜਾਏਗਾ, ਤਾਂ ਕਿ ਆਪਣਾ ਪਟਵਾਰਖਾਨਾ ਚਲਾਉਣ ਜੋਗਾ ਹੋ ਜਾਵੇਗਾ। ਜਿਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਮੌਲਵੀ ਪੜ੍ਹਾਉਂਦਾ ਹੈ, ਹਾਲੇ ਮੌਲਵੀ ਨੇ ਬੋਲਣਾ ਹੁੰਦਾ ਹੈ, ਗੁਰਦੇਵ ਪਹਿਲਾਂ ਉਹ ਬਚਨ ਸਾਰਾ ਲਿਖ ਵੀ ਦਿੰਦੇ ਨੇ, ਬੋਲ ਵੀ ਦਿੰਦੇ ਨੇ। ਤਮਾਮ ਇਹ ਕੌਤਕ ਮੌਲਵੀ ਨੇ ਜਿੱਥੇ ਵੇਖਿਆ ਉੱਥੇ ਉਸ ਧਰਮਸ਼ਾਲਾ ਦੇ ਬੱਚਿਆਂ ਨੇ ਵੀ ਤੱਕਿਆ, ਆਸ ਪਾਸ ਦੇ ਲੋਕਾਂ ਵੀ ਤੱਕਿਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਸ ਦਿਨ ਤੋਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਸੰਕੋਚ ਕੇ ਕਿਸੇ ਇਕਾਂਤ ਜਗ੍ਹਾ ਤੇ ਜਾ ਕੇ ਬੈਠ ਕੇ ਆਪਣਾ ਸਮਾਂ ਬਤੀਤ ਕਰਨ ਲੱਗੇ। ਬਾਬਾ ਕਾਲੂ ਜੀ ਨੇ ਮੌਲਵੀ ਨਾਲ ਇਤਰਾਜ਼ ਜਤਾਇਆ ਕਿ ਮੈਂ ਆਪਣਾ ਪੁੱਤਰ ਪੜ੍ਹਨੇ ਪਾਇਆ ਸੀ, ਪਤਾ ਨਹੀਂ ਤੁਸਾਂ ਕੀ ਪੜ੍ਹਾ ਦਿੱਤਾ, ਹੁਣ ਉਹ ਚੁੱਪ ਰਹਿੰਦਾ ਹੈ, ਜਦੋਂ ਉਹਦਾ ਦਿਲ ਕਰਦਾ ਬਾਹਰ ਜਾ ਕੇ ਰੁੱਖਾਂ ਦੀ ਛਾਵੇਂ ਬੈਠਾ ਰਹਿੰਦਾ, ਸਾਡੀ ਤੇ ਸੁਣਦਾ ਨਹੀਂ ਹੈ। ਉਸ ਵੇਲੇ ਮੌਲਵੀ ਜੀ ਵੀ ਗਏ ਨਾਲ, ਬਾਬਾ ਕਾਲੂ ਜੀ ਵੀ ਗਏ ਨਾਲ, ਜਾ ਕਰਕੇ ਗੁਰਦੇਵ ਨੂੰ ਬੇਨਤੀ ਕੀਤੀ ਮੌਲਵੀ ਨੇ, ਹੇ ਨਾਨਕ, ਮੈਂ ਤੇ ਤੇਰੇ ਕੌਤਕ ਨੂੰ ਜਾਣਦਾ ਹੀ ਹਾਂ, ਪਰ ਤੇਰੇ ਪਿਤਾ ਨੂੰ ਪ੍ਰਤੀਤ ਨਹੀਂ ਅਜੇ। ਉੱਠੇ ਚਿੰਤਾਵਾਨ ਨੇ, ਫਿਕਰ ਕਰਦੇ ਨੇ, ਸਾਡੇ ਨਾਲ ਉੱਠ ਕੇ ਗੱਲ ਕਰ, ਗੁਰਦੇਵ ਨਹੀਂ ਉੱਠੇ। ਜਿਸ ਵੇਲੇ ਖੁਦਾ ਦਾ ਵਾਸਤਾ ਪਾ ਕੇ, ਰੱਬ ਦਾ ਵਾਸਤਾ ਪਾ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਮੌਲਵੀ ਨੇ ਬਾਤ ਕਹੀ ਨਾ ਕਿ ਕੁਛ ਬੋਲੋ, ਕੁਛ ਕਹੋ, ਕੁਛ ਸੁਣਾਓ, ਤੇ ਫਿਰ ਉਸ ਵੇਲੇ ਗੁਰਦੇਵ ਨੇ ਇਹ ਸ਼ਬਦ ਉਚਾਰਨ ਕੀਤਾ ਸੀ ਵੀ ਕੀ ਸੁਣਨਾ ਜੇ ਤੁਸੀਂ, ਅਸੀਂ ਤੇ ਜਿਹਨੂੰ ਸੁਣਾਉਣਾ ਹੈ ਉਹਨੂੰ ਸੁਣਾ ਰਹੇ ਹਾਂ। ਅਸੀਂ ਗੁਰੂ ਘਰਾਂ ਵਿੱਚ ਆ ਤਾਂ ਜਾਂਦੇ ਹਾਂ, ਅਸੀਂ ਤਮਾਮ ਮੇਲੇ ਪ੍ਰੋਗਰਾਮ, ਮੱਸਿਆ ਸੰਗਰਾਂਦ, ਗੁਰਪੁਰਬ ਆਦਿ ਦਿਹਾੜੇ ਮਨਾਉਣ ਜਾਂਦੇ ਹਾਂ, ਇਕੱਤਰ ਹੁੰਦੇ ਆ ਗੁਰੂ ਘਰਾਂ 'ਚ, ਪਰ ਜੇ ਕਿਤੇ ਸਾਨੂੰ ਅਰਦਾਸ ਕਰਨੀ ਆ ਜਾਵੇ ਤੇ ਸਾਡੇ ਜੀਵਨ ਦੀ ਕਾਇਆ ਕਲਪ ਹੋ ਜਾਵੇ। ਉਸ ਵੇਲੇ ਗੁਰਦੇਵ ਨੇ ਕਿਹਾ, ਯੱਕ ਅਰਜ ਗੁਫਤਮ, ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਤੇਰੇ ਕੰਨਾਂ ਦੇ ਕੋਲੇ ਇੱਕ ਬੇਨਤੀ ਕਰਦਾ ਹਾਂ, ਇੱਕ ਅਰਜ ਕਰਦਾ ਹਾਂ। ਯੱਕ ਇੱਕ ਅਰਜ ਬੇਨਤੀ ਕਿ ਗੋਸ ਕੁਨ ਕਰਤਾਰ, ਤੂੰ ਕੰਨ ਦੇ ਕੇ ਧਿਆਨ ਨਾਲ ਸੁਣ। ਅਸੀਂ ਵਾਹਿਗੁਰੂ ਨੂੰ ਅਰਦਾਸਾਂ ਸੁਣਾਉਂਦੇ ਹਾਂ ਰੌਲਾ ਪਾ ਕੇ। ਹੁਣ ਜੇ ਆਪਾਂ ਐਰਾਪਤ ਹਾਥੀ ਦੀ ਬਾਤ ਕਰੀਏ ਕਿ ਹਾਥੀ ਨੇ ਕਿਹੜੇ ਢੰਗ ਨਾਲ ਪਰਮੇਸ਼ਰ ਨੂੰ ਅਰਦਾਸ ਕਰਾਈ, ਉਹ ਤੇ ਅਰਦਾਸ ਨਹੀਂ ਸੀ ਕਰ ਸਕਦਾ, ਉਹ ਤੇ ਬੋਲ ਨਹੀਂ ਸੀ ਸਕਦਾ, ਉਹ ਤੇ ਸਾਡੇ ਵਾਂਗੂ ਸਪੀਕਰ 'ਚ ਅਰਦਾਸ ਕਰ ਹੀ ਨਹੀਂ ਸੀ ਸਕਦਾ, ਕਿਉਂਕਿ ਹਾਥੀ ਇੱਕ ਜਾਨਵਰ ਹੈ। ਦੁਸ਼ਾਸਨ ਦੀ ਸਭਾ ਦੇ ਵਿੱਚ ਦਰੋਪਦੀ ਨੇ ਅਨੇਕਾਂ ਤਰ੍ਹਾਂ ਦੇ ਪੀਰ ਪੈਗੰਬਰ ਅਵਤਾਰ ਗੁਰੂ ਧਿਆਏ ਨੇ, ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। ਆਪਣੇ ਪਤੀਆਂ ਨੂੰ ਆਵਾਜ਼ ਮਾਰੀ ਹੈ, ਸਭਾ ਵਿੱਚ ਬੈਠੇ ਹੋਏ ਆਪਣੇ ਪਤੀਆਂ ਦੇ ਗੁਰੂ ਨੂੰ ਆਵਾਜ਼ ਮਾਰੀ ਹੈ, ਪਰ ਕਿਸੇ ਨੇ ਆਵਾਜ਼ ਨਹੀਂ ਸੁਣੀ। ਪਰ ਜਦੋਂ ਉਸ ਨਿਰੰਕਾਰ ਦੇ ਅੱਗੇ ਚੁੱਪ ਹੋ ਕੇ, ਸਾਇਲੈਂਟ ਹੋ ਕੇ ਆਪਣੇ ਆਪ ਨੂੰ ਸੰਕੋਚ ਕੇ ਬੇਨਤੀ ਕੀਤੀ ਹੈ, ਉਸ ਵੇਲੇ ਨਿਰੰਕਾਰ ਨੇ ਫਿਰ ਉਹਦੀ ਪਤ ਲੱਥਣ ਵੀ ਨਹੀਂ ਦਿੱਤੀ। ਕਿਉਂਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਜੇ ਵਾਹਿਗੁਰੂ ਅੱਗੇ ਅਰਦਾਸ ਕਰਨੀ ਤੇ ਉਹ ਰੌਲੇ ਰੱਪੇ ਵਾਲੀ ਅਰਦਾਸ ਸੁਣਦਾ ਹੀ ਨਹੀਂ। ਕਿਉਂ? ਉਹ ਰੌਲੇ ਰੱਪੇ ਵਾਲੇ ਉਹਦੇ ਕੰਨ ਨਹੀਂ ਹੈਗੇ। ਉਹ ਕਿਹੜੀ ਸੁਣਦਾ ਹੈ? ਜੱਕ ਅਰਜ ਗੁਫਤਮ ਪੇਸ ਤੋ ਦਰ ਗੋਸ ਕੁਨ ਕਰਤਾਰ, ਉਹ ਤੇ ਉਹ ਅਰਦਾਸ ਸੁਣਦਾ ਹੈ ਜਿਹੜੀ ਉਹਦੇ ਕੰਨਾਂ ਦੇ ਕੋਲ ਜਾ ਕੇ ਆਰਾਮ ਨਾਲ ਕਹੀ ਜਾਵੇ ਕਿ ਮੇਰੀ ਇਹ ਬੇਨਤੀ ਹੈ, ਇਸ ਨੂੰ ਸਰਵਣ ਕਰ। ਅਸੀਂ ਤਮਾਮ ਤਰ੍ਹਾਂ ਦੀਆਂ ਅਰਦਾਸਾਂ ਕਰਾਉਂਦੇ ਹਾਂ। ਜੇ ਕਿਸੇ ਸਾਡੇ ਪਰਿਵਾਰ ਦੇ ਮੈਂਬਰ ਦਾ ਨਾਂ ਰਹਿ ਜੇ, ਅਸੀਂ ਤਾਂ ਲੜ ਪੈਂਦੇ ਹਾਂ। ਜੇ ਸਾਡੇ ਕਿਸੇ ਨਾਂ ਦੇ ਨਾਲ ਗੋਤ ਜਾਤ ਨਾ ਬੋਲੀ ਜਾਵੇ, ਸਾਡਾ ਤਾਂ ਕਲੇਸ਼ ਹੈ। ਜੇ ਸਾਡਾ ਕੋਈ ਤਖੱਲਸਨਾ ਨਾਮ ਦੇ ਨਾਲ ਬੋਲਿਆ ਜਾਵੇ, ਅਸੀਂ ਤਾਂ ਵੀ ਕਲੇਸ਼ ਕਰਦੇ ਹਾਂ ਗਿਆਨੀ ਸਿੰਘਾਂ ਨਾਲ, ਗ੍ਰੰਥੀ ਸਿੰਘਾਂ ਨਾਲ, ਕਿ ਸਾਡਾ ਆਹ ਨਹੀਂ ਬੋਲਿਆ, ਸਾਡਾ ਉਹ ਨਹੀਂ ਬੋਲਿਆ। ਪਰ ਇੱਥੇ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਜੱਕ ਇੱਕ ਕੀ ਹੈ? ਅਰਜ, ਮੇਰੀ ਅਰਜ ਹੈ ਤੇਰੇ ਅੱਗੇ। ਗੁਫਤਮ, ਕੱਲਾ ਗੁਫਤ ਅੱਖਰ ਹੋਵੇਗਾ ਤੇ ਫਿਰ ਹੋਵੇਗਾ ਆਖੀ, ਤੇ ਜਦੋਂ ਗੁਫਤਮ ਮੰਮਾ ਲਾ ਦਿਆਂਗੇ ਮਗਰ ਫਿਰ ਹੋਏਗਾ, ਮੈਂ ਤੇਰੇ ਅੱਗੇ ਇੱਕ ਗੱਲ ਕਹੀ ਹੈ। ਫਾਰਸੀ ਦੇ ਸ਼ਬਦ ਨੇ, ਗੁਰਮੁਖੀ ਦੇ ਵਿੱਚ ਗੁਰਦੇਵ ਨੇ ਸਾਡੀ ਝੋਲੀ ਚ ਪਾਏ ਨੇ। ਗੁਰਦੇਵ ਕਹਿੰਦੇ ਨੇ, ਜੱਕ ਮੇਰੀ ਇੱਕ ਤੇਰੇ ਚਰਨਾਂ ਦੇ ਵਿੱਚ ਬੇਨਤੀ ਹੈ। ਤੇ ਫਿਰ ਵਾਹਿਗੁਰੂ ਨੂੰ ਕਹਿ ਵੀ ਕਿਹੜੇ ਢੰਗ ਰਹੇ ਨੇ? ਗੋਸ ਕੁਨ ਕਰਤਾਰ, ਹੇ ਕਰਤਾਰ, ਕੰਨ ਦੇ ਕੇ ਧਿਆਨ ਨਾਲ ਸੁਣ ਮੇਰੀ ਬਾਤ ਨੂੰ। ਤੇ ਕੀ ਸੁਣਾਉਣ ਲੱਗੇ ਨੇ? ਇਹ ਨਹੀਂ ਕਿਹਾ ਵੀ ਮੈਨੂੰ ਲੱਕੜ ਚਾਹੀਦੀ ਹੈ, ਮੈਨੂੰ ਲੋਹਾ ਚਾਹੀਦਾ, ਮੈਨੂੰ ਉਹ ਚਾਹੀਦਾ, ਮੈਨੂੰ ਆਹ ਚਾਹੀਦਾ। ਕੀ ਕਿਹਾ? ਹੱਕਾ ਕਬੀਰ ਕਰੀਮ, ਤੂੰ ਕੀ ਹੈ? ਹੱਕਾ ਦਾ ਭਾਵ ਤੂੰ ਸੱਚ ਹੈ, ਕਬੀਰ ਦਾ ਭਾਵ ਤੂੰ ਵੱਡਾ ਹੈ, ਕਰੀਮ ਦਾ ਭਾਵ ਤੂੰ ਕਿਰਪਾਲੂ ਹੈ। ਹੇ ਵਾਹਿਗੁਰੂ, ਤੂੰ ਹੱਕ ਦੀ ਬਾਤ ਸੁਣਨ ਵਾਲਾ ਹੈ, ਤੂੰ ਸੱਚ ਦੀ ਬਾਤ ਨੂੰ ਸੁਣਨ ਵਾਲਾ, ਕਿਉਂ? ਤੇਰੇ ਦਰ ਤੇ ਸੁਣਿਆ ਹੀ ਸੱਚ ਜਾਂਦਾ ਹੈ। ਪਰ ਬੁਰਾ ਨਾ ਮਨਾਉਣਾ ਗੁਰਮੁਖੋ, ਅਸੀਂ ਤਮਾਮ ਦੁਨੀਆ, ਇਹ ਨਹੀਂ ਮੈਂ ਇਕੱਲੀ ਸਿੱਖਾਂ ਦੀ ਬਾਤ ਕਰਦਾ, ਤਮਾਮ ਅਸੀਂ ਗੁਰੂ ਘਰਾਂ 'ਚ, ਮੰਦਰਾਂ, ਮਸੀਤਾਂ, ਚਰਚਾਂ 'ਚ ਜਾਣ ਵਾਲੇ ਜਿੰਨੇ ਵੀ ਮਨੁੱਖ ਹਾਂ, ਅਸੀਂ ਵਾਹਿਗੁਰੂ ਨੂੰ ਵੱਡਾ ਨਹੀਂ ਜੇ ਜਾਣਦੇ। ਅਸੀਂ ਜਦੋਂ ਸੇਵਾ ਕਰਦੇ ਹਾਂ ਆਪਣੇ ਆਪ ਨੂੰ ਵੱਡਾ ਜਾਣ ਕੇ ਕਰਦੇ ਹਾਂ, ਅਸੀਂ ਜਦੋਂ ਦਾਨ ਕਰਦੇ ਹਾਂ ਆਪਣੇ ਆਪ ਨੂੰ ਵੱਡਾ ਜਾਣ ਕੇ ਦਾਨ ਕਰਦੇ ਹਾਂ ਵੀ ਮੈਂ ਵੱਡਾ ਤੇ ਮੈਂ ਦਾਨ ਕਰ ਦਿੱਤਾ ਹੈ। ਅਸੀਂ ਆਪਣੀ ਈਗੋ ਦੇ ਮੁਤਾਬਕ ਆਪਾਂ ਅਰਦਾਸ ਕਰਦੇ ਹਾਂ, ਵੱਡੇ ਹੋ ਕੇ ਅਰਦਾਸ ਕਰਦੇ ਹਾਂ। ਜਿੰਨਾ ਚਿਰ ਵੱਡੇ ਹੋ ਕੇ ਅਰਦਾਸਾਂ ਕਰਦੇ ਰਹਾਂਗੇ ਉਨਾ ਚਿਰ ਸੁਣੀਆਂ ਨਹੀਂ ਜਾਣੀਆਂ। ਕਿਉਂ? ਸਾਡੀ ਈਗੋ ਝੂਠ ਹੈ,
ਸਾਡਾ ਵੱਡਾਪਨ ਝੂਠ ਹੈ, ਸਾਡੀ ਤਾਕਤ ਝੂਠ ਹੈ। ਇਹ ਤਾਕਤਾਂ ਸਦਾ ਨਹੀਂ ਰਹਿੰਦੀਆਂ ਕਿਸੇ ਕੋਲ। ਜੇ ਮਾਇਆ ਵੀ ਅੱਜ ਸਾਡੇ ਕੋਲ ਆਈ ਹੈ ਤੇ ਸਦਾ ਤੇ ਰਹਿਣੀ ਨਹੀਂ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਕਹਿੰਦੇ ਨੇ, ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ। ਇਹ ਤੇ ਸਰੀਰ ਨਹੀਂ ਤੇਰੇ ਨਾਲ ਰਹਿਣਾ, ਤੇ ਮਾਇਆ ਦੀ ਤੇ ਬਾਤ ਹੀ ਦੂਰ ਦੀ, ਉਹ ਤੇ ਬਾਹਰ ਪਈ ਹੁੰਦੀ ਹੈ, ਉਹ ਤੇ ਬੈਂਕਾਂ 'ਚ ਹੁੰਦੀ ਹੈ, ਉਹ ਤੇ ਸਦਾ ਸਰੀਰ ਦੇ ਕੋਲ ਨਹੀਂ ਹੁੰਦੀ। ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਜਦੋਂ ਵੀ ਅਰਦਾਸ ਕਰਨੀ ਹੈ ਗੁਰੂ ਦੇ ਅੱਗੇ, ਉਦੋਂ ਗੁਰੂ ਨੂੰ ਵੱਡਾ ਜਾਣ ਕੇ ਕਰ। ਹੱਕਾ ਸੱਚ ਦੀ ਅਰਦਾਸ ਕਰ, ਝੂਠ ਦੀ ਅਰਦਾਸ ਨਾ ਕਰ। ਕਦੇ ਕਦੇ ਕਈ ਗੁਰਮੁਖ ਪਿਆਰੇ ਐਸੇ ਮਿਲ ਜਾਂਦੇ ਨੇ ਜਿਹੜੇ ਸਵਾਲ ਕਰਦੇ, ਗਿਆਨੀ ਜੀ ਸੱਚ ਦੀ ਅਰਦਾਸ ਕੀ ਹੁੰਦੀ ਹੈ? ਸੱਚ ਦੀ ਅਰਦਾਸ ਇਹ ਹੁੰਦੀ ਹੈ ਗੁਰਮੁਖੋ, ਜਿਹੜਾ ਦਾਨ ਕੀਤਾ ਸੱਚ ਵਿੱਚ ਸਾਡੀ ਕਿਰਤ ਹੋਵੇ, ਸੱਚ ਵਿੱਚ ਸਾਡੀ ਕਿਰਤ ਹੋਵੇ। ਮੈਂ ਤੇ ਸੁਭਾਵਕ ਕਈ ਵਾਰ ਘਰਾਂ 'ਚ ਵੀ ਜਦੋਂ ਕਥਾ ਕਰੀ ਦੀ ਹੈ, ਸੰਗਤ ਸਜੀ ਹੁੰਦੀ ਹੈ, ਬੈਠੀ ਹੁੰਦੀ, ਕਈ ਦਾ ਗੁਰਮੁਖੋ ਜੇ ਕੋਈ 10 ਬੰਦੇ ਸਾਡੇ ਕੋਲੇ ਕੰਮ ਕਰਦੇ ਨੇ, ਜੇ ਉਹਨਾਂ 10 ਦਾ ਹੱਕ ਮਾਰ ਕੇ ਆਪਾਂ ਭਾਵ ਉਹਨਾਂ ਦੀ ਤਨਖਾਹ ਦੱਬ ਕੇ ਜਾਂ ਉਹਨਾਂ ਦੇ ਕੰਮ 'ਚ ਵਾਧੇ ਘਾਟੇ ਕਰਕੇ ਉਹਨਾਂ ਨੂੰ ਪੈਸੇ ਘੱਟ ਦੇ ਕੇ ਤੇ ਬਾਅਦ 'ਚ ਖੰਡ ਪਾਠ ਵੀ ਕਰਾ ਦਈਏ ਤੇ ਖੰਡ ਪਾਠ ਦਾ ਕੋਈ ਲਾਭ ਨਹੀਂ। ਲਾਭ ਪਤਾ ਕਿਸ ਚੀਜ਼ ਦਾ ਹੈ? ਜਿਹੜਾ ਸਾਡੇ ਕੋਲੇ ਕੰਮ ਕਰ ਰਿਹਾ ਹੈ, ਜੇ ਉਹਨੂੰ $15 ਤੇ ਰੱਖਿਆ ਤੇ ਉਹਨੂੰ 15 ਹੀ ਦਿੱਤੇ ਜਾਣ, ਜੇ 20 ਤੇ ਰੱਖਿਆ ਉਹਨੂੰ 20 ਦਿੱਤੇ ਜਾਣ। ਇਹ ਸੋਚ ਕੇ ਨਾ ਦਿੱਤੇ ਜਾਣ ਵੀ ਮੈਂ ਉਹਨੂੰ ਕੁਝ ਦੇ ਰਿਹਾ ਵਾਂ, ਇਹ ਸੋਚ ਕੇ ਦਿੱਤੇ ਜਾਣ, ਇਹ ਉਹਦੀ ਮਿਹਨਤ ਹੈ, ਇਹ ਉਹਦੀ ਕਿਰਤ ਹੈ। ਤੇ ਨਾਲ ਗੁਰੂ ਨਾਨਕ ਦਾ ਸਿਧਾਂਤ ਸੋਚ ਲਿਆ ਕਰੀਏ ਵੀ ਜਿਹੜੇ ਸਾਡੇ ਕੋਲੋਂ ਅੱਜ ਲੈ ਕੇ ਜਾਣੇ ਨੇ, ਇਹਦੇ ਬੱਚਿਆਂ ਰੋਟੀ ਖਾਣੀ ਹੈ। ਜਦੋਂ ਅਸੀਂ ਇਹ ਸੋਚ ਕੇ ਅਰਦਾਸ ਕਰਾਂਗੇ, ਫਿਰ ਸਾਡੇ ਤੇ ਤਲੰਗ ਰਾਗ ਦਾ ਸ਼ਬਦ ਟੁੱਕੇਗਾ, ਫਿਰ ਹੋਵੇਗਾ ਕਿ ਹੱਕਾ ਸੱਚੇ ਵਾਹਿਗੁਰੂ ਦੇ ਅੱਗੇ ਮੈਂ ਸੱਚੀ ਗੱਲ ਕਹਿ ਰਿਹਾ ਹਾਂ। ਹੱਕਾ ਦਾ ਭਾਵ ਸੱਚ ਹੀ ਹੈ ਨਾ, ਫਿਰ ਹੋਵੇਗਾ ਵੀ ਮੈਂ ਸੱਚੇ ਵਾਹਿਗੁਰੂ ਦੇ ਅੱਗੇ ਸੱਚੀ ਗੱਲ ਕਹਿ ਰਿਹਾ ਵਾਂ, ਤੇ ਫਿਰ ਆਏਗਾ ਕਬੀਰ ਕਰੀਮ ਤੂੰ, ਹੇ ਵਾਹਿਗੁਰੂ ਤੂੰ ਵੱਡਾ ਹੈ, ਕਰੀਮ ਕਿਰਪਾਲੂ ਹੈ, ਕਿਰਪਾਲੂ ਕਿੱਡਾ ਵੱਡਾ ਹੈ ਤੂੰ। ਇੱਕ ਬੰਦਾ ਹਾਂ ਮੈਂ, ਸਬਾਬਕ ਆਪਾਂ ਗੁਰਬਾਣੀ 'ਚ ਇੱਕ ਭਗਤ ਕਬੀਰ ਜੀ ਦਾ ਸ਼ਬਦ ਪੜ੍ਹਦੇ ਹਾਂ, ਕਬੀਰਾ ਧੂਲ ਸਕੇਲ ਕਹਿ ਪੁਰੀਆ ਬਾਧੀ ਦੇ, ਚਾਰ ਦਿਵਸ ਕੋ ਪੇਖਣਾ ਅੰਤ ਖੇ ਕੀ ਖੇ। ਖੇ ਦੀ ਭਾਵ ਸਵਾਹ ਦੀ, ਇੱਕ ਘੱਟੇ ਦੀ ਮਿੱਟੀ ਹੈ ਜਿਹੜੀ ਪੁੜੀ ਬੱਧੀ ਹੋਈ ਹੈ ਵਾਹਿਗੁਰੂ ਨੇ ਸਰੀਰ ਦੇ ਰੂਪ ਵਿੱਚ ਪੁੜੀ, ਤੇ ਜਿੱਦਣ ਖੁੱਲ ਗਈ ਇਹਨੇ ਖੇ ਹੋ ਜਾਣਾ, ਜਿੱਦਣ ਇਹਦਾ ਸੰਸਕਾਰ ਹੋ ਜਾਣਾ, ਇਹਨੇ ਮਿੱਟੀ 'ਚ ਰਲ ਜਾਣਾ, ਇਹਨੇ ਸਵਾਹ ਹੋ ਜਾਣਾ। ਇਹ ਸਿਰਫ 4 ਦਿਨ ਦਾ ਮੇਲਾ ਵੇਖਣ ਵਾਸਤੇ ਆਈ ਹੈ, ਦੇ ਇਹਨੇ ਵੇਖਣਾ ਹੈ, ਇਹਨੇ ਕੋਈ ਨੇਕੀ ਨਹੀਂ ਕਮਾ ਕੇ ਇੱਥੋਂ ਲੈ ਕੇ ਜਾਣੀ, ਪਰ ਚਾਹੀਦਾ ਸੀ ਇਹ ਨੇਕੀਆਂ ਕਮਾਉਂਦੀ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਸਮਝਾਉਂਦੇ ਨੇ, ਹੱਕਾ ਕਬੀਰ ਕਰੀਮ ਤੂੰ, ਕਿਰਪਾਲੂ ਏਡਾ ਵੱਡਾ ਹੈ ਵੀ ਇਸ ਦੇਹ ਦੇ ਕੋਲੋਂ ਹੀ ਸਾਰੇ ਕੰਮ ਕਰਵਾ ਕੇ ਤੇ ਸਾਨੂੰ ਹੀ ਮਾਣ ਵਡਿਆਈ ਦੇ ਰਿਹਾ ਹੈ। ਜਦੋਂ ਆਪਾਂ ਕਿਤੇ ਦਾਨ ਪੁੰਨ ਕਰਦੇ, ਕਿਤੇ ਗੁਰੂ ਘਰਾਂ 'ਚ ਸੇਵਾ ਕਰਦੇ, ਤਾਂ ਨਾਂ ਕਿਹਦਾ ਲਿਖਿਆ ਜਾਂਦਾ? ਕਿਸੇ ਨੇ ਲਿਖਾਇਆ ਕਦੇ ਗੁਰੂ ਗ੍ਰੰਥ ਸਾਹਿਬ ਜੀ ਨੇ ਸੇਵਾ ਕਰਾਈ? ਜਾਂ 10 ਗੁਰੂਆਂ 'ਚੋਂ, ਭਗਤਾਂ 'ਚੋਂ, ਭੱਟਾਂ 'ਚੋਂ, ਸਿੱਖਾਂ 'ਚੋਂ ਕਿਸੇ ਦਾ ਨਾਮ ਲਿਖਾਇਆ ਹੋ, ਕਦੇ ਲਿਖਾਇਆ ਕਿਸੇ ਨੇ ਕਿਸੇ ਗੁਰੂ ਘਰ ਗ੍ਰਾਹੀ ਦੇ ਕੇ ਸੇਵਾ ਦੇ ਕੇ ਲਿਖਾਇਆ ਹੋਇਆ ਵੀ ਤੁਸੀਂ 4 ਸਾਹਿਬਜ਼ਾਦਿਆਂ ਦਾ ਨਾਂ ਲਿਖ ਦਿਓ? ਨਹੀਂ, ਮੇਰੇ ਦਾਦੇ ਦਾ ਵੀ ਲਿਖ ਦਿਓ, ਪਿਤਾ ਦਾ ਵੀ ਲਿਖ ਦਿਓ, ਪੁੱਤਰ ਦਾ ਵੀ ਲਿਖ ਦਿਓ, ਮੇਰਾ ਵੀ ਲਿਖ ਦਿਓ। ਪਰ ਫਿਰ ਵੀ ਉਹ ਕਿੱਡਾ ਕਰੀਮ ਕਿਰਪਾਲੂ ਹੈ ਕਿ ਵਡਿਆਈ ਸਾਨੂੰ ਦੇ ਕਰ ਉਹ ਰਿਹਾ ਵਿੱਚ ਬੈਠਾ। ਆਹ ਹੁਣ ਦੇਹ ਬੋਲ ਰਹੀ ਹੈ ਨਾ ਗੁਰਮੁਖ ਮੈਕ ਦੇ ਵਿੱਚ, ਤੇ ਗੁਰੂ ਕਿਰਪਾ ਕਰੇ, ਭਲਾ ਕਰੇ, ਕਿਤੇ ਗੁਰੂ ਹੁਣੇ ਇੱਕ ਛਿਨ ਮਾਤਰ ਇੱਧਰ ਹੋ ਜਾਏ ਨਾ ਮੇਰੇ ਤੋਂ, ਤੇ ਤੁਸੀਂ ਭੱਜ ਭੱਜ ਮੈਨੂੰ ਫੜਨਾ ਹੈ ਵੀ ਗਿਆਨੀ ਜੀ ਨੂੰ ਕੁਛ ਹੋ ਗਿਆ ਹੈ। ਇਹ ਸਭ ਕੁਝ ਕੌਣ ਚਲਾ ਰਿਹਾ? ਨਿਰੰਕਾਰ। ਪਰ ਨਿਰੰਕਾਰ ਕੀ ਹੈ? ਕਬੀਰ ਵੱਡਾ ਹੈ, ਕਰੀਮ ਕਿਰਪਾਲੂ ਹੈ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਕੋਈ ਕਿਸੇ ਤਰ੍ਹਾਂ ਦਾ ਦਾਗ ਨਹੀਂ ਹੈਗਾ ਵਾਹਿਗੁਰੂ ਤੇ। ਜਿੰਨੇ ਅਸੀਂ ਕੰਮ ਕਰਦੇ ਹਾਂ ਨਾ, ਮੈਂ ਸੁਭਾਵਕ ਇਹ ਬੇਨਤੀ ਕਰਦਾ ਹੁੰਦਾ ਗੁਰਮੁਖੋ, ਚੰਗੇ ਚੰਗੇ ਕੰਮ ਆਪਾਂ ਚੁਣੇ ਹੋਏ ਨੇ ਵੀ ਸਾਡੇ ਨੇ, ਅਸੀਂ ਕੀਤੇ ਨੇ, ਘਰ ਮਿਲਿਆ ਸਾਡਾ ਹੈ, ਮੈਂ ਖਰੀਦਿਆ, ਵਿਆਹ ਹੋਇਆ ਮੇਰਾ ਹੋਇਆ, ਪਤਨੀ ਮੇਰੀ ਹੈ, ਬੱਚੇ ਹੋਏ ਧੀ ਮੇਰੀ ਹੈ, ਪੁੱਤ ਮੇਰਾ ਹੈ, ਗੱਡੀ ਲਈ ਹੈ ਮੇਰੀ ਗੱਡੀ ਹੈ, ਮੈਂ ਮਾਲਕ। ਪਰ ਜਿਮ ਹੁਣ ਇਹਦੇ ਦੂਸਰੇ ਪਾਸੇ ਚੱਲ ਜਾ, ਗਰੀਬੀ ਆ ਗਈ, ਕੋਈ ਕਾਰਨ ਬਣ ਗਿਆ, ਘਰ ਵੇਚਣਾ ਪੈ ਗਿਆ, ਫਿਰ ਆਪਾਂ ਕਹਿੰਦੇ ਰੱਬ ਨੇ ਬੜਾ ਮਾੜਾ ਕੀਤਾ, ਰੱਬ ਨੂੰ ਦਾਗੀ ਕਰਕੇ ਰੱਖ ਦਿੱਤਾ। ਪੁੱਤ ਜੰਮਿਆ ਸੀ, ਅਰਦਾਸਾਂ ਕੀਤੀਆਂ ਸੀ, ਬੜੇ ਆਪਾਂ ਤਰ੍ਹਾਂ ਤਰ੍ਹਾਂ ਦੇ ਯਤਨ ਕੀਤੇ ਸਨ, ਦੇਗਾਂ ਕਰਾਈਆਂ ਸਨ, ਰੁਮਾਲੇ ਚੜਾਏ ਸਨ, ਸਾਡੇ ਪੁੱਤ ਹੋਵੇ। ਪੁੱਤ ਜੰਮਿਆ, ਰੱਬ ਭੁੱਲ ਗਿਆ, ਰੁਮਾਲੇ ਜਿੱਥੇ ਚੜਾਏ ਸਨ ਉਹ ਭੁੱਲ ਗਿਆ, ਜਿੱਥੇ ਦੇਗਾਂ ਕਰਾਈਆਂ ਸਨ ਉਹ ਭੁੱਲ ਗਿਆ, ਜਿੱਥੇ ਅਰਦਾਸਾਂ ਕੀਤੀਆਂ ਸਨ ਉਹ ਭੁੱਲ ਗਿਆ। ਫਿਰ ਕੀ ਚੱਲਿਆ? ਫਿਰ ਡੀਜੇ ਚੱਲੇ, ਗੀਤ ਗਾਣਾ ਚੱਲਿਆ, ਅਸੀਂ ਨੱਚੇ ਟੱਪੇ, ਸ਼ਰਾਬਾਂ ਪੀਤੀਆਂ, ਮੀਟ ਖਾਧੇ, ਤਰ੍ਹਾਂ ਤਰ੍ਹਾਂ ਦੇ ਪਾਪ ਕੀਤੇ, ਵਿਭਚਾਰ ਕੀਤੇ। ਪੁੱਤਰ ਜੰਮਣ ਤੋਂ ਪਹਿਲਾਂ ਰੱਬ ਅੱਗੇ ਅਰਦਾਸਾਂ ਕਰਦੇ, ਪੁੱਤਰ ਜੰਮਣ ਤੋਂ ਬਾਅਦ ਅਸੀਂ ਪਾਪ ਕਮਾ ਲੈਂਦੇ। ਪਰ ਜੇ ਹੁਣ ਉਹ ਪੁੱਤਰ ਨੂੰ ਕੁਝ ਹੋ ਜਾਵੇ, ਰੱਬ ਨਾ ਕਰੇ ਕਿਸੇ ਤਰ੍ਹਾਂ ਦਾ ਐਕਸੀਡੈਂਟ ਵਾਪਰੀ ਜਾਵੇ, ਵੀ ਉਹਨੂੰ ਕੁਛ ਹੋ ਜੇ, ਫਿਰ ਆਪਾਂ ਕਹਿੰਦੇ ਰੱਬ ਨੇ ਬੜਾ ਹੀ ਮਾੜਾ ਕੀਤਾ ਸਾਡੇ ਨਾਲ। ਰੱਬ ਕਿਸੇ ਦਾ ਮਾੜਾ ਕਰਨ ਵਾਸਤੇ ਨਹੀਂ ਬੈਠਾ। ਜੋ ਕੁਝ ਵੀ ਅਸੀਂ ਜ਼ਿੰਦਗੀ 'ਚ ਕਰ ਰਹੇ ਹਾਂ ਜਾਂ ਪਹਿਲਾਂ ਕੀਤਾ ਹੋਇਆ ਹੈ, ਇਹ ਸਭ ਉਹਦਾ ਫਲ ਮਿਲਦਾ ਹੈ ਸਾਨੂੰ। ਇਹ ਸਭ ਉਹਦੀ ਉਹ ਖੇਤੀ ਬੀਜੀ ਹੁੰਦੀ ਹੈ ਜਿਹੜੀ, ਹੁਣ ਜਿਵੇਂ ਆਪਾਂ ਪੈਲੀ ਨੂੰ ਵਾਹ ਕੇ ਉਹਦੇ ਵਿੱਚ ਬੀਜ ਸੁੱਟਾਂਗੇ ਨਾ, ਪੁੱਠਾ ਸਿੱਧਾਂਗੇ, ਸਿੱਧਾ ਸੁੱਟਾਂਗੇ, ਉਹਨੇ ਉੱਗਣਾ ਹੀ ਉੱਗਣਾ ਹੈ। ਇਹ ਜੀਵਨ ਇੱਕ ਪੈਲੀ ਹੈ, ਸਾਡੀ ਮਤ ਬੁੱਧ ਇਹਦੀ ਹਲਵਾਈ ਹੈ। ਜੇ ਹਲਵਾਈ ਨੂੰ ਅਸੀਂ ਸੁਚੇਤ ਰੱਖ ਕੇ ਇਹਦਾ ਖਿਆਲ ਰੱਖਾਂਗੇ, ਇਹਦੇ ਵਿੱਚ ਪਾਪ ਨਹੀਂ ਉੱਗਣਗੇ। ਜੇ ਆਪਾਂ ਇਹਨੂੰ ਸੁੰਨੀ ਛੱਡ ਦਿਆਂਗੇ ਤੇ ਫਿਰ ਇਹਦੇ ਵਿੱਚ ਘਾਹ ਫੂਸ ਮਿੱਟੀ ਇੱਟ ਸਿੱਟ ਕਈ ਕੁਛ ਉੱਗੇਗਾ। ਇਹ ਕਿਸੇ ਤਰ੍ਹਾਂ ਦੀ ਖੇਤੀ ਨਹੀਂ, ਗੁਣ ਵਾਲੀ ਖੇਤੀ ਨਹੀਂ ਰਹੇਗੀ, ਪਾਪਾਂ ਵਾਲੀ ਖੇਤੀ ਬਣ ਜਾਏਗੀ। ਕਰਮ ਅਸੀਂ ਆਪ ਕਰ ਰਹੇ ਹਾਂ, ਮੰਦੇ ਕਰਮ ਬੀਜ ਅਸੀਂ ਆਪ ਰਹੇ ਹਾਂ, ਫਿਰ ਵੱਢਣੇ ਵੀ ਤੇ ਸਾਨੂੰ ਹੀ ਪੈਣਗੇ, ਕਰਨਾ ਵੀ ਤੇ ਸਾਨੂੰ ਹੀ ਪਏਗਾ। ਇਸੇ ਕਰਕੇ ਗੁਰਦੇਵ ਕਹਿੰਦੇ ਨੇ ਬੇਐਬ, ਕੱਲਾ ਹੋਵੇ ਨਾ ਐਬ, ਫਿਰ ਹੁੰਦਾ ਵੀ ਇਹ ਬੰਦੇ ਦੇ ਵਿੱਚ ਕੋਈ ਨਾ ਕੋਈ ਨੁਕਸ ਹੈ। ਜਿਵੇਂ ਆਪਾਂ ਕੱਲਾ ਸ਼ਬਦ ਪੜ੍ਹਦੇ ਹਾਂ ਨਾ, ਕਾਲ ਸਮਾਂ ਵੀ ਹੈ ਤੇ ਮੌਤ ਵੀ ਹੈ, ਕਾਲ ਦੇ ਦੋ ਅਰਥ ਹੋ ਗਏ। ਜਦੋਂ ਆਪਾਂ ਪੜ੍ਹਦੇ ਹਾਂ ਨਾ ਅਕਾਲ, ਤੇ ਐੜਾ ਲੱਗਣ ਦੇ ਨਾਲ ਉਹ ਜਿਹੜੀ ਵਸਤੂ ਹੈ ਉਹ ਸੰਸਾਰ ਦੇ ਝਮੇਲੇ ਤੋਂ ਪਰੇ ਹੋ ਕੇ ਹੋ ਜਾਂਦੀ ਹੈ, ਵੀ ਇਹ ਨਾ ਜੰਮਦੀ ਹੈ ਨਾ ਮਰਦੀ ਹੈ। ਜਿਵੇਂ ਵਾਹਿਗੁਰੂ ਜੰਮਦਾ ਮਰਦਾ ਨਹੀਂ ਹੈ, ਇਵੇਂ ਵਾਹਿਗੁਰੂ ਬੇਐਬ ਹੈ, ਵਾਹਿਗੁਰੂ ਦੇ ਅੰਦਰ ਕਿਸੇ ਤਰ੍ਹਾਂ ਦੀ ਕਮੀ ਵੀ ਕੋਈ ਨਹੀਂ, ਦਾਗ ਵੀ ਕੋਈ ਨਹੀਂ, ਕਿਸੇ ਤਰ੍ਹਾਂ ਦਾ ਲੇਪ ਸ਼ੇਪ ਵੀ ਕੋਈ ਨਹੀਂ ਹੈ ਵਾਹਿਗੁਰੂ ਨੂੰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਸ ਵਾਹਿਗੁਰੂ ਦੇ ਅੱਗੇ ਅਰਦਾਸ ਕਰਕੇ, ਹੇ ਵਾਹਿਗੁਰੂ ਤੂੰ ਵੱਡਾ ਹੈ, ਸੱਚ ਹੈ, ਕਿਰਪਾਲੂ ਹੈ ਤੇ ਬੇਐਬ ਹੈ, ਕਿਸੇ ਤਰ੍ਹਾਂ ਦਾ ਦਾਗ ਨਹੀਂ ਹੈ ਤੇਰੇ ਤੇ। ਯਕ ਅਰਜ ਗੁਫਤਮ ਪੇਸ ਤੋ ਦਰ ਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਮੰਗਣਾ ਕੀ ਹੈ ਰੱਬ ਦੇ ਕੋਲੋਂ? ਦੁਨੀਆ ਮੁਕਾਮੇ ਫਾਨੀ, ਮੰਗਣਾ ਕੀ ਹੈ ਰੱਬ ਦੇ ਕੋਲੋਂ? ਸੁਭਾਵਕ ਜਦੋਂ ਵਿਦਵਾਨ ਜਣਾਂ ਨੂੰ ਸੁਣੀਦਾ ਹੈ ਨਾ, ਤਾਂ ਉਹਨਾਂ ਦੇ ਵਿਚਾਰ ਵਿੱਚ ਇਹ ਵਿਚਾਰ ਹੈ, ਅਸੀਂ ਉਹ ਚੀਜ਼ ਪਹਿਲਾਂ ਮੰਗ ਰਹੇ ਹਾਂ ਜਿਹੜੀ ਪਹਿਲਾਂ ਹੀ ਸਾਡੇ ਘਰ ਵਿੱਚ ਹੈ। ਭਾਵ ਸਟੇਜ ਦੇ ਉੱਤੇ ਵਾਜਾ ਪਿਆ ਹੈ ਤੇ ਮੈਂ ਫਿਰ ਸਿੰਘਾਂ ਨੂੰ ਕਹੀ ਜਾਵਾਂ ਵਾਜਾ ਫੜਾਇਓ, ਵਾਜਾ ਫੜਾਇਓ, ਭਾਵ ਵਾਜਾ ਪਹਿਲਾਂ ਹੈਗਾ ਹੈ, ਪਰ ਦੁਬਾਰੇ ਹੋਰ ਮੰਗਣਾ ਮੇਰਾ ਗਲਤ ਹੈ। ਪਰਾ ਲਬਦ ਵਿੱਚ ਸਾਰਾ ਕੁਝ ਸਾਨੂੰ ਵਾਹਿਗੁਰੂ ਨੇ ਇੱਕੇ ਵਾਰ ਦਿੱਤਾ ਹੋਇਆ ਹੈ, ਰੋਟੀ ਗੱਡੀ ਕੋਠੀ ਘਰ ਧੀਆਂ ਪੁੱਤਰ ਮਾਇਆ ਆਦਿ ਸਭ ਕੁਝ ਮਿਲਿਆ ਹੋਇਆ ਹੈ। ਇਹਦੀਆਂ ਹੀ ਫਿਰ ਅਰਦਾਸਾਂ ਕਰੀ ਜਾਂਦੇ, ਫਿਰ ਉਹਦੀਆਂ ਹੀ ਅਰਦਾਸਾਂ, ਉਸੇ ਚੀਜ਼ ਦੀ ਵਾਰ ਵਾਰ ਅਸੀਂ ਮੰਗ ਕਰੀ ਜਾ ਰਹੇ ਹਾਂ। ਤੇ ਉਹਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਦੁਨੀਆਂ ਮੁਕਾਮੇ ਫਾਨੀ, ਇਹ ਸੰਸਾਰ ਤੇ ਫਾਨੀ ਹੈ। ਤਹਿਕੀਕ ਦਿਲ ਦਾਨੀ ਆਪਣੇ ਅੰਦਰ ਨਿਸ਼ਚਾ ਕਰ ਵੀ ਜੋ ਤੂੰ ਮੰਗ ਰਿਹਾ ਇਹ ਨਾਸਵੰਤ ਹੈ, ਇਹ ਸਦਾ ਰਹਿਣ ਵਾਲਾ ਕੁਛ ਵੀ ਨਹੀਂ ਹੈ। ਪਹਿਲਾਂ ਹੀ ਵਾਹਿਗੁਰੂ ਨੇ ਤੇਰੇ ਕੋਲੇ ਉਹ ਪਰਾਲਬਧ ਲਿਖੀ ਹੋਈ ਹੈ। ਹਾਲੇ ਬੱਚੇ ਨੇ ਜਨਮ ਲੈਣਾ ਸੀ, ਦੁੱਧ ਦਾ ਪ੍ਰਬੰਧ ਪਹਿਲਾਂ ਕਰ ਦਿੱਤਾ ਵਾਹਿਗੁਰੂ ਨੇ, ਰੋਟੀ ਪਾਣੀ ਆਦਿ ਦਾ ਪ੍ਰਬੰਧ ਉਹਨੇ ਪਹਿਲਾਂ ਕੀਤਾ। ਜ਼ਮੀਨ ਚੋਂ ਪਾਣੀ ਨਿਕਲਦਾ ਆਪਾਂ ਪੀਂਦੇ ਹਾਂ, ਤ੍ਰਿਪਤ ਹੋ ਜਾਂਦੇ ਹਾਂ। ਮੰਗਣਾ ਕੀ ਸੀ ਵਾਹਿਗੁਰੂ ਦੇ ਕੋਲੋਂ? ਦੁਨੀਆ ਮੁਕਾਮੇ ਫਾਨੀ ਕਹਿਕੀਕ ਦਿਲਦਾਨੀ ਮਮਸਰ ਮੂਏ ਅਜ਼ਰਾਈਲ ਗ੍ਰਿਫਤੇ ਦਿਲ ਹੇਚ ਨਾ ਦਾਨੀ। ਮਨੁੱਖ ਕਦੇ ਨਹੀਂ ਆਪਣੇ ਅੰਦਰ ਵਿਚਾਰ ਕਰਦਾ ਵੀ ਜਿਹੜਾ ਮੌਤ ਦਾ ਫਰਿਸ਼ਤਾ ਅਜ਼ਰਾਈਲ ਹੈ ਉਹਨੇ ਮੇਰੇ ਸਿਰ ਦੀ ਬੋਦੀ ਨੂੰ ਪਕੜਿਆ ਹੋਇਆ। ਹਰ ਵੇਲੇ ਮੌਤ ਸਿਰ 'ਤੇ ਖੜੀ ਹੈ। ਇਹਦੇ 'ਤੇ ਅਰਥ ਆਪਾਂ ਐਂ ਕਰ ਲਈਏ ਨਾ ਵੀ ਕਈ ਰਿਸ਼ਤੇਦਾਰਾਂ ਨੂੰ ਆਪਾਂ ਮਿਲ ਕੇ ਆਉਂਦੇ ਹਾਂ, ਆਪਣੇ ਘਰ ਪਹੁੰਚਦੇ ਮਗਰੋਂ ਫੋਨ ਆ ਜਾਂਦਾ ਵੀ ਉਸ ਫਲਾਨੇ ਨੂੰ ਐ ਹੋ ਗਿਆ, ਪਤਾ ਹੀ ਕੋਈ ਨਹੀਂ ਕਦੋਂ ਮੌਤ ਨੇ ਖਿੱਚ ਲਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਮੌਲਵੀ ਜੀ ਮੌਤ ਦੇ ਫਰਿਸ਼ਤੇ ਨੇ ਹਰ ਵੇਲੇ ਸਾਡੇ ਸਿਰ ਦੀ ਚੋਟੀ ਤੋਂ ਸਾਨੂੰ ਪਕੜਿਆ ਹੋਇਆ ਹੈ। ਅਸੀਂ ਆਪਣੇ ਮਨ ਵਿੱਚ ਕਦੇ ਵਿਚਾਰ ਨਹੀਂ ਕਰਦੇ ਕਿ ਕਿਤੇ ਇਸ ਮੌਤ ਦੇ ਆਉਣ ਤੋਂ ਪਹਿਲਾਂ ਜੇ ਕਿਤੇ ਨਾਮ ਜਪ ਲਿਆ ਜਾਵੇ ਤੇ ਸਾਡਾ ਭਲਾ ਹੋ ਜਾਵੇ, ਸਾਡਾ ਉਧਾਰ ਹੋ ਜਾਵੇ, ਸਾਡਾ ਜੀਵਨ ਸਫਲ ਹੋ ਜਾਵੇ। ਇਹੋ ਹੀ ਤੇ ਭਗਤ ਜੀ ਗੱਲ ਕਹਿ ਰਹੇ ਨੇ ਪਰਮੇਸ਼ਰ ਦੇ ਅੱਗੇ, ਇਹੋ ਹੀ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਾਰ ਵਾਰ 1430 ਅੰਗਾਂ ਦੇ ਵਿੱਚ ਸਾਨੂੰ ਪ੍ਰੇਰਿਤ ਕਰ ਰਹੇ ਨੇ ਕਿ ਸਭ ਕੁਝ ਤੇਰੇ ਕੋਲ ਹੈ, ਸਭ ਕੁਝ ਮਿਲਿਆ ਹੋਇਆ ਹੈ ਤੈਨੂੰ, ਪਰ ਮਿਲੇ ਹੋਏ ਤੋਂ ਬਾਵਜੂਦ ਵੀ ਤੂੰ ਉਹਨੂੰ ਹੀ ਮੰਗ ਰਿਹਾ ਜਿਹੜੀ ਵਸਤੂ ਮੰਗਣ ਵਾਲੀ ਸੀ, ਉੱਧਰ ਧਿਆਨ ਤੱਕ ਨਹੀਂ ਦਿੱਤਾ, ਉੱਧਰ ਨਹੀਂ ਰੁਚੀ ਬਣਾਈ, ਉੱਧਰ ਨਹੀਂ ਬੰਦੇ ਨੇ ਆਪਣਾ ਧਿਆਨ ਦਿੱਤਾ ਕਿ ਜੋ ਪਰਮੇਸ਼ਰ ਕੋ ਮੰਗਣਾ ਹੈ ਉਹ ਮੰਗਾਂ। ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮਸਰ ਮੂਏ ਅਜ਼ਰਾਈਲ ਗ੍ਰਿਫਤੇ ਦਿਲ ਹੇਚ ਨਾ ਦਾਨੀ। ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ, ਆਖਰ ਬੇਅਫਤਮ ਕਸ ਨਾ ਦਾਰਦ ਚੂੰ ਸਵਦ ਤਕਬੀਰ। ਜਿੰਨਾ ਵੀ ਆਪਣਾ ਪਰਿਵਾਰ ਕੁਟੰਬ ਰਿਸ਼ਤੇਦਾਰ ਪਤਨੀ ਪੁੱਤਰ ਪਿਤਾ ਆਦਿ ਸਭ ਕੁਝ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਦਾ ਕੋਈ ਵੀ ਨਹੀਂ ਰਹਿਣ ਵਾਲਾ। ਦੂਸਰੀ ਬਾਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹ ਵੀ ਹੈ, ਜਦੋਂ ਇਸ ਲੋਕ ਤੋਂ ਉਸ ਪਰਲੋਕ ਨੂੰ ਲੈ ਕੇ ਜਾਣਾ ਹੈ ਫਰਿਸ਼ਤਿਆਂ ਨੇ, ਉੱਥੇ ਵੀ ਇਹਨਾਂ ਨੇ ਕਿਸੇ ਨੇ ਹਮਾਇਤ ਨਹੀਂ ਕਰਨੀ, ਉੱਥੇ ਕਿਸੇ ਨੇ ਨਹੀਂ ਛਡਾਉਣਾ, ਕਿਸੇ ਨੇ ਨਹੀਂ ਬਾਤ ਕਹਿਣੀ ਵੀ ਤੁਸੀਂ ਇਹ ਮੇਰਾ ਚਾਚਾ ਹੈ, ਤਾਇਆ ਹੈ, ਮੇਰਾ ਭਰਾ ਹੈ, ਮੇਰਾ ਪਿਤਾ ਹੈ, ਮੇਰਾ ਪੁੱਤਰ ਹੈ, ਇਹਨੂੰ ਛੱਡ ਦਿਓ, ਇਹਨੂੰ ਮਾਫ ਕਰ ਦਿਓ। ਕਿਉਂ? ਉਹਨਾਂ ਦੀ ਬਾਤ ਉੱਥੇ ਨਹੀਂ ਸੁਣੀ ਜਾਂਦੀ। ਪੁੱਛੋ ਜਾਏ ਸਿਆਣਿਆ ਆਗਿਆ ਮਿਲਣ ਕਿੰਨਾ, ਕਿੰਨਾ ਨੇ ਮਿਲਣਾ ਜਿਹੜੇ ਅਣਜਾਣ ਪੁਰਸ਼ ਨੇ ਅੱਗੇ, ਜਿਨ੍ਹਾਂ ਨੂੰ ਅਸੀਂ ਨਹੀਂ ਜਾਣਦੇ, ਜਿਨ੍ਹਾਂ ਨਾਲ ਸਾਡੀ ਕੋਈ ਵਾਕਫੀਅਤ ਨਹੀਂ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉੱਥੇ ਕਿਸੇ ਨੇ ਨਹੀਂ ਤੈਨੂੰ ਛਡਾਉਣਾ। ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ, ਆਖਰ ਬੇਅਫਤਮ ਕਸ ਨਾ ਦਾਰਦ ਚੂੰ ਸਵਦ ਤਕਬੀਰ। ਅੱਗੇ ਮੌਲਵੀ ਜੀ ਨੇ ਫਿਰ ਸਵਾਲ ਕੀਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਿ ਤੁਸੀਂ ਬਹੁਤ ਸਿਆਣੇ ਗਿਆਨਵਾਨ, ਗਿਆਨ ਦੀਆਂ ਕਿਰਨਾਂ ਨੂੰ ਤੁਹਾਡੀ ਜਿਹੜੀ ਇਹ ਬਾਣੀ ਹੈ ਜੋ ਤੁਸੀਂ ਬੋਲ ਰਹੇ ਜੇ, ਜੋ ਤੁਹਾਡੇ ਅੰਦਰੋਂ ਇਹ ਨਾਜ਼ਲ ਹੋ ਰਹੀ ਹੈ, ਇਹ ਤਾਂ ਸਾਡੇ ਵਰਗੇ ਸਿਆਣਿਆਂ ਸਿਆਣਿਆਂ ਬੰਦਿਆਂ ਦਾ ਕੰਮ ਹੈ, ਐਸੇ ਗਿਆਨ ਨੂੰ ਪੜ੍ਹਨਾ, ਐਸੇ ਗਿਆਨ ਨੂੰ ਸਮਝਣਾ ਜਾਂ ਪੜ੍ਹਾਉਣਾ ਤੁਹਾਡਾ ਤੇ ਬਾਲਪਨ ਹੈ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਮੌਤ ਕਿਤੇ ਬੱਚਾ ਵੇਖ ਕੇ ਥੋੜੀ ਛੱਡ ਜਾਂਦੀ ਹੈ ਵੀ ਇਹ ਬੱਚਾ ਹੈ ਹੁਣ ਨਹੀਂ ਇਹਨੂੰ ਲਿਜਾਣਾ। ਉਹ ਮੌਤ ਕਿਤੇ ਕਿਸੇ ਨੂੰ ਨੌਜਵਾਨ ਜਾਂ ਨਵਾਂ ਵਿਆਹਿਆ ਜਾਂ ਨਵੇਂ ਬੱਚਿਆਂ ਦਾ ਬਾਪ ਬਣਿਆ ਵੇਖ ਕੇ ਥੋੜੀ ਛੱਡ ਜਾਂਦੀ ਹੈ। ਉਹ ਮੌਤ ਤੇ ਮੌਲਵੀ ਜੀ ਏਦਾਂ ਦੀ ਹੈ, ਦਿਲ ਕਰੇ ਤੇ ਮਾਤਾ ਦੇ ਗਰਭ ਚੋਂ ਲੈ ਜਾਂਦੀ ਹੈ, ਦਿਲ ਕਰੇ ਜੰਮਦਿਆਂ ਸਾਰ ਲੈ ਜਾਂਦੀ ਹੈ, ਦਿਲ ਕਰੇ ਤੇ ਭਰ ਜਵਾਨੀ 'ਚ ਲੈ ਜਾਂਦੀ ਹੈ, ਜਦੋਂ ਆਪਾਂ ਕਹਿੰਦੇ ਹੁਣ ਮੇਰਾ ਪੁੱਤ ਮੇਰਾ ਸਹਾਰਾ ਬਣਨ ਵਾਲਾ ਸੀ। ਇਸ ਮੌਤ ਦਾ ਕੋਈ ਭਰੋਸਾ ਨਹੀਂ। ਗੁਰੂ ਨਾਨਕ ਸਾਹਿਬ ਕਹਿੰਦੇ ਕਦੋਂ ਆਣ ਕੇ ਸਾਨੂੰ ਲੈ ਜਾਵੇ, ਕਿਉਂ ਉਹਨੇ ਪਕੜਿਆ ਹੋਇਆ, ਹਰ ਮਨੁੱਖ ਨੂੰ ਮੌਤ ਨੇ ਸਿਰ ਤੋਂ ਪਕੜਿਆ ਹੋਇਆ ਹੈ। ਪਰ ਮਸਲਾ ਸਿਰਫ ਇੰਨਾ ਹੈ ਵੀ ਵਾਰੀ ਜਿਹਦੀ ਜਿਹਦੀ ਲੱਗਦੀ ਹੈ ਉਹਨੂੰ ਉਹਨੂੰ ਲਈ ਜਾਂਦੀ ਹੈ। ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ। ਵਾਰੀ ਨਾਲ ਚਲੇ ਜਾਣਾ ਹੈ ਪਰ ਯਾਦ ਰੱਖ ਪ੍ਰਾਣੀ, ਤੂੰ ਆਇਆ ਲਾਹ ਲੈਣ, ਤੂੰ ਇੱਥੇ ਕੋਈ ਲਾਹ ਲੈਣਾ ਹੈ, ਕੱਲਾ ਖਾ ਲੈਣਾ ਨਹੀਂ, ਕੱਲਾ ਪੀ ਲੈਣਾ ਨਹੀਂ, ਕੱਲਾ ਪਹਿਣ ਲੈਣਾ ਨਹੀਂ, ਇੱਥੇ ਕੁਝ ਕਰਨ ਵਾਸਤੇ ਆਇਆ, ਉਹ ਤੇਰਾ ਮੁੱਖ ਕੰਮ ਹੈ, ਤੂੰ ਨਾਮ ਜਪਣ ਆਇਆ, ਤੂੰ ਭਗਤੀ ਕਰਨ ਆਇਆ, ਸਿਮਰਨ ਕਰਨ ਆਇਆ ਹੈ। ਮਮ ਸਰ ਮੂਏ ਅਜ਼ਰਾਈਲ ਗ੍ਰਿਫਤੇ ਦਿਲ ਹੇਚ, ਨਾ ਦਾਨੀ ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ, ਆਖਰ ਬੇਅਫਤਮ ਕਸ ਨਦਾਰਦ ਚੂੰ ਸਵਦ ਤਕਬੀਰ। ਉੱਥੇ ਕੋਈ ਕਿਸੇ ਦਾ ਨਹੀਂ ਹੈਗਾ। ਮੌਲਵੀ ਜੀ ਦਾ ਜਵਾਬ ਦਿੱਤਾ ਨਾ ਜਦੋਂ ਉਹਨਾਂ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਕਿਹਾ ਤੁਸੀਂ ਬੜੀਆਂ ਦਾਨਿਸ਼ਮੰਦਾਂ ਵਾਲੀਆਂ ਬਾਤਾਂ ਕਰਦੇ ਜੇ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਨਿਮਰਤਾ ਜਾਣ ਕੇ ਮੈਂ ਕੋਈ ਦਾਨਿਸ਼ਮੰਦ ਨਹੀਂ, ਮੈਂ ਕੋਈ ਸਿਆਣਾ ਨਹੀਂ, ਬਦਬਖਤ ਹਮ ਚੋ ਬਖੀਲ ਗਾਫਲ ਬੇਨਜ਼ਰ ਬੇਬਾਕ। ਹੁਣ ਇੰਨੀ ਨਿਮਰਤਾ ਕਿੱਥੋਂ ਲਿਆਈਏ ਆਪਾਂ, ਇਹ ਜਿਹੜੀ ਪੰਕਤੀ ਹੈ ਨਾ ਇੰਨੀ ਨਿਮਰਤਾ 'ਚ ਕਹੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ। ਕਹਿਣ ਲੱਗੇ ਮੌਲਵੀ ਜੀ ਨਹੀਂ, ਬਿਲਕੁਲ ਨਹੀਂ, ਹਰ ਵੇਲੇ ਮੇਰਾ ਚਿੱਤ ਜਿਹੜਾ ਉਹ ਬੁਰੇ ਖਿਆਲਾਂ ਵੱਲ ਬੁਰੇ ਕੰਮਾਂ ਵੱਲ ਰਹਿੰਦਾ। ਮਤ ਸੋਚਣਾ ਗੁਰੂ ਨਾਨਕ ਸਾਹਿਬ ਜੀ ਦਾ ਚਿੱਤ ਐਸਾ ਹੋਵੇਗਾ। ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਇੱਕ ਉਹਨਾਂ ਦੀ ਵਾਰ ਹੈ, ਵੀ ਆਪਣੇ ਆਪ ਦੇ ਉੱਤੇ ਗਲਤੀਆਂ ਭਾਈ ਗੁਰਦਾਸ ਨੇ ਟਕਾ ਕੇ ਸਾਨੂੰ ਸਮਝਾਇਆ ਹੈ। ਗੁਰੂ ਕਿਆ ਸਿੱਖਾ, ਇਹ ਤੈਨੂੰ ਇਹ ਨਹੀਂ ਕਹਿ ਰਹੇ ਵੀ ਭਾਈ ਗੁਰਦਾਸ ਏਦਾਂ ਦਾ ਹੈ, ਪਰ ਤੈਨੂੰ ਇਹ ਕਹਿ ਰਹੇ ਹਾਂ ਵੀ ਇਹ ਸਭ ਕੁਝ ਤੇਰੇ ਆਲੇ ਦੁਆਲੇ ਘੁੰਮਦਾ, ਇਹਦੇ ਤੋਂ ਬਚਣ ਦਾ ਯਤਨ ਕਰੀ। ਜਿਹਦੇ ਵਿੱਚ ਭਾਈ ਸਾਹਿਬ ਨੇ ਆਪਣੇ ਆਪ ਨੂੰ ਨਮਕ ਹਰਾਮੀ ਵੀ ਕਿਹਾ, ਵਿਭਚਾਰੀ ਵੀ ਕਿਹਾ, ਆਪਣੇ ਆਪ ਨੂੰ ਗੁਰੂ ਤੋਂ ਬੇਮੁਖ ਵੀ ਕਿਹਾ, ਮੰਦਾ ਵੀ ਕਿਹਾ। ਪਰ ਭਾਈ ਗੁਰਦਾਸ ਜੀ ਕਹਿੰਦੇ ਸਿਮਰ ਮਰੀਦਾ ਢਾਡੀਆਂ ਗੁਰ ਸਦ ਬਖਸ਼ੰਦਾ, ਗੁਰੂ ਐਸੇ ਨੂੰ ਸਿਮਰ ਜਿਹੜਾ ਤੈਨੂੰ ਬਖਸ਼ ਸਕਦਾ, ਤੈਨੂੰ ਪਾਪੀ ਨੂੰ ਵੀ ਬਖਸ਼ ਸਕਦਾ। ਤੇਰੇ ਅੰਦਰ ਤਮਾਮ ਔਗਣ ਨੇ, ਤੇਰੇ ਔਗਣਾਂ ਨੂੰ ਸਾੜ ਕੇ ਸਵਾਹ ਕਰ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਤੇਰੇ ਅੰਦਰ ਗੁਣ ਭਰ ਸਕਦਾ ਹੈ, ਤੇਰੇ ਅੰਦਰ ਨੇਕੀ ਭਰ ਸਕਦਾ ਹੈ। ਉਸ ਨੇਕੀ ਨੂੰ ਧਾਰਨ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਆਪ ਦਾ ਬਿੰਬ ਬਣਾ ਲਿਆ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸਾਦੇ ਸ਼ਬਦਾਂ 'ਚ ਆਖਾਂ ਧੀ ਨੂੰ ਸਮਝਾਵਾਂ ਨਾ ਉਹਨੂੰ। ਉਹਦਾ ਭਾਵ ਗੁਰੂ ਨਾਨਕ ਸਾਹਿਬ ਨੇ ਕਿਹਾ ਆਪਣੇ ਸਰੀਰ ਨੂੰ, ਪਰ ਸਮਝਾ ਕਿਹਨੂੰ ਦਿੱਤਾ ਸਾਨੂੰ। ਗੁਰਦੇਵ ਕਹਿਣ ਲੱਗੇ ਨਾ ਮੌਲਵੀ ਜੀ, ਬਦਬਖਤ, ਬਦਬਖਤ ਦਾ ਭਾਵ ਹੁੰਦਾ ਹੈ, ਹੁਣ ਸਿੱਧੇ ਸ਼ਬਦਾਂ 'ਚ ਜ਼ਬਾਨ ਨਹੀਂ ਆਗਿਆ ਦਿੰਦੀ ਕਿ ਸ਼ਬਦ ਕਵਾਂ, ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਸ਼ਬਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਿਮਰਤਾ ਭਰਪੂਰ ਸ਼ਬਦ ਅੰਕਿਤ ਕੀਤਾ, ਦਰਜ ਕੀਤਾ। ਕਹਿਣ ਲੱਗੇ ਮੌਲਵੀ ਜੀ ਬਦਬਖਤ ਹਮ ਚੋ ਬਖੀਲ ਗਾਫਲ ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾਖਾਕ। ਹਰ ਵੇਲੇ ਅੰਦਰ ਮਾੜੇ ਵਿਕਾਰ, ਹਰ ਵੇਲੇ ਅੰਦਰ ਮਾੜੀਆਂ ਇਛਾਵਾਂ, ਹਰ ਵੇਲੇ ਅੰਦਰ ਮਾੜੇ ਫੁਰਨੇ ਚੱਲਦੇ ਨੇ, ਪਰ ਇਹਨਾਂ ਤੋਂ ਬਚਣ ਲਈ ਮੈਂ ਨਿਰੰਕਾਰ ਅੱਗੇ ਬੇਨਤੀ ਕਰਦਾ ਹਾਂ ਕਿ ਤੇਰੇ ਚਾਕਰਾਂ ਜਿਹੜੇ ਤੇਰੇ ਚਾਕਰ ਸੇਵਾਦਾਰ ਨੇ, ਦਾਸ ਨੇ ਤੇਰੇ, ਉਹਨਾਂ ਦੀ ਹੀ ਨਹੀਂ ਗਾੜੀ, ਜਿਹੜੇ ਉਹਨਾਂ ਦੇ ਵੀ ਦਾਸ ਨੇ। ਭਾਵ ਸਾਦੇ ਸ਼ਬਦਾਂ 'ਚ ਮੈਂ ਅਰਥ ਕਰਾਂ, ਜਿਵੇਂ ਇਸ ਸਥਾਨ 'ਤੇ ਬਾਬਾ ਜੀ ਸੇਵਾ ਕਰਦੇ ਨੇ, ਔਰ ਬਾਬਾ ਜੀ ਦਾ ਨਿਕਟਵਰਤੀ ਕੋਈ ਸਿੱਖ ਹੋਰ ਸੇਵਾ ਕਰਦਾ ਹੋਵੇ ਬਾਬਾ ਜੀ ਦੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਇੱਕ ਤਾਂ ਤੇਰਾ ਸੰਤ ਹੈ, ਸਾਧੂ ਹੈ, ਮਹਾਤਮਾ ਹੈ, ਉਹਦੀ ਤੇ ਚਰਨ ਧੂੜ ਪਵਿੱਤਰ ਹੈ ਹੀ ਹੈ, ਉਹ ਤੇ ਨਦੀਆਂ ਨੂੰ ਪਵਿੱਤਰ ਕਰਨ ਵਾਲੀ, ਸੰਸਾਰ ਨੂੰ ਪਵਿੱਤਰ ਕਰਨ ਵਾਲੀ ਹੈ। ਹੇ ਨਿਰੰਕਾਰ, ਮੈਂ ਤੇਰੇ ਉਹਨਾਂ ਸੰਤਾਂ ਮਹਾਂਪੁਰਸ਼ਾਂ ਦੇ ਸੇਵਾਦਾਰਾਂ ਦੀ ਅੱਗੇ ਧੂੜ ਦੋਚਦਾ ਹਾਂ ਤਾਂ ਕਿ ਮੇਰੇ ਅੰਦਰ ਪਾਪ ਨਾ ਆਵੇ, ਤਾਂ ਕਿ ਮੇਰੇ ਅੰਦਰ ਵਕਾਰ ਨਾ ਆਵੇ। ਮਨੁੱਖ ਦੇ ਆਲੇ ਦੁਆਲੇ ਇਹ ਜਿਹੜੀ ਸੇਵਾ ਹੈ, ਇਹ ਸਿਮਰਨ ਹੈ, ਜਿਹੜੀ ਸੰਗਤ ਦੇ ਆਪਾਂ ਜੋੜੇ ਝਾੜਦੇ, ਇੱਕ ਵਾਰਡ ਦਾ ਕੰਮ ਕਰਦੀ ਹੈ। ਜੂਠੇ ਬਰਤਨ ਮਾਂਜਦੇ ਹੁਣ ਚਲੋ ਇੱਥੇ ਤਾਂ ਨਹੀਂ, ਲੇਕਿਨ ਆਪਾਂ ਤਮਾਮ ਗੁਰੂ ਘਰਾਂ 'ਚ ਇੰਡੀਆ ਆਪਾਂ ਦੇਖਦੇ ਹਾਂ ਬਰਤਨ ਮਾਂਗਦੇ ਹਾਂ। ਸਿੱਖਾਂ ਦੇ ਜੂਠੇ ਬਰਤਨ ਮਾਂਜਣੇ, ਸਿੱਖਾਂ ਦੇ ਜੋੜੇ ਝਾੜਨੇ, ਗੁਰੂ ਘਰ ਆ ਕੇ ਝਾੜੂ ਪੋਚਾ ਕਰਨਾ, ਗੁਰੂ ਸਾਹਿਬ ਨੂੰ ਚੌਰ ਸਾਹਿਬ ਕਰਨਾ, ਗੁਰੂ ਦੀਆਂ ਪਰਿਕਰਮਾ ਕਰਨੀਆਂ, ਗੁਰੂ ਅੱਗੇ ਦਸਵੰਧ ਭੇਟਾ ਕਰਨਾ, ਗੁਰੂ ਦੇ ਸਿੱਖਾਂ ਦੀ ਸੇਵਾ ਕਰਨੀ, ਪਾਣੀ ਪਿਆਲ ਕੇ ਸੇਵਾ ਕਰਨੀ, ਪੱਖਾ ਝੱਲ ਕੇ ਸੇਵਾ ਕਰਨੀ, ਇਹ ਤਮਾਮ ਸੇਵਾਵਾਂ ਸਾਡੇ ਆਸੇ ਪਾਸੇ ਆਲੇ ਦੁਆਲੇ ਵਾੜ ਦਾ ਕੰਮ ਕਰਦੀਆਂ ਨੇ। ਜਿਵੇਂ ਵਾੜ ਵਾਰਾ ਪਸ਼ੂਆਂ ਨੂੰ ਖੇਤੀ ਵਿੱਚ ਨਹੀਂ ਵੜਨ ਦਿੰਦੀ, ਆਗਿਆ ਨਹੀਂ ਦਿੰਦੀ, ਇੱਦਾਂ ਇਹ ਸੇਵਾ ਸਿਮਰਨ ਨਾਮ ਭਜਨ ਬੰਦਗੀ ਸੰਗਤ ਸਾਡੇ ਆਲੇ ਦੁਆਲੇ ਵਾੜ ਕਰ ਲੈਂਦੀ ਹੈ, ਵਕਾਰ ਨਹੀਂ ਅੰਦਰ ਵੜਨ ਦਿੰਦੀ, ਪਾਪ ਨਹੀਂ ਸਾਡੇ ਅੰਦਰ ਵੜਨ ਦਿੰਦੀ, ਵਿਸ਼ੇ ਨਹੀਂ ਸਾਡੇ ਅੰਦਰ ਵੜਨ ਦਿੰਦੀ। ਤਾਂ ਹੀ ਆਪਾਂ ਜਿਹੜੇ ਗੁਰਮੁਖ ਪਿਆਰੇ ਬਾਣੀ ਪੜ੍ਹਦੇ ਨੇ, ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ, ਉਹਨਾਂ ਨੂੰ ਤਾਂ ਹੀ ਆਪਾਂ ਕਹਿੰਦੇ ਹਾਂ ਇਹ ਗੁਰਮੁਖ ਹਨ। ਕਿਉਂ? ਉਹ ਬਚੇ ਹੋਏ ਨੇ ਵਿਕਾਰਾਂ ਤੋਂ, ਤਾਂ ਹੀ ਗੁਰਮੁਖ ਨੇ। ਜਿਹਨੂੰ ਆਪਾਂ ਖਾਲਸਾ ਕਹਿੰਦੇ ਹਾਂ ਤਾਂ ਹੀ ਖਾਲਸਾ ਕਹਿੰਦੇ, ਪਿਓਰ ਤੇ ਬੰਦਾ ਤਾਂ ਹੀ ਹੈ ਨਾ ਜੇ ਉਹਦੇ ਵਿੱਚ ਹੋਰ ਕਿਸੇ ਚੀਜ਼ ਦੀ ਮਿਲਾਵਟ ਨਹੀਂ ਹੋਈ, ਕਿਉਂਕਿ ਉਹਨੇ ਸਿਮਰਨ ਦੀ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਖਸ਼ੇ ਹੋਏ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ, ਪੰਜਾਂ ਪਿਆਰਿਆਂ ਤੋਂ ਮੂਲ ਮੰਤਰ ਗੁਰਮੰਤਰ ਲੈ ਕੇ ਆਪਣੇ ਦੁਆਲੇ ਵਾੜ ਕਰ ਲਈ ਹੈ, ਜਿਹੜੀ ਵਾੜ ਉਹਦੇ ਲਾਗੇ ਵਕਾਰ ਨਹੀਂ ਆਉਣ ਦਿੰਦੀ, ਉਹ ਹਰ ਵੇਲੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਹੈ, ਇਸੇ ਸ਼ਬਦ ਦੁਆਰਾ ਅਰਦਾਸ ਕਰਦਾ ਹੈ, ਅਤੇ ਅਰਦਾਸ ਵਿੱਚ ਸ਼ਬਦ ਕਹਿੰਦਾ ਹੈ, ਸਗਲ ਦੁਆਰ ਕੋ ਛਾੜ ਕੈ ਗਹੇ ਉਹ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ, ਤੁਹਾਰ ਮੇਰੀ ਰੱਖਿਆ ਕਰੀ। ਇਹਨਾਂ ਦੋਵਾਂ ਸ਼ਬਦਾਂ ਨੂੰ ਟੇਕ ਬਣਾ ਕਰਕੇ ਆਪਾਂ ਨੇ ਗੁਰੂ ਸ਼ਬਦ ਦੀ ਵਿਚਾਰ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਤਰਲਾ ਹੈ ਕਿ ਗੁਰਦੇਵ ਕਿਰਪਾ ਕਰ, ਮਾੜੇ ਹਾਂ ਚੰਗੇ ਹਾਂ ਤੇਰੇ ਹਾਂ, ਇੱਦਾਂ ਹੀ ਤੇਰੀਆਂ ਬਾਤਾਂ ਕਰਦਿਆਂ ਇਹ ਜੀਵਨ ਬਸਰ ਹੋ ਜਾਵੇ, ਤਾਂ ਕਿ ਸਾਡਾ ਇਸ ਸੰਸਾਰ ਦੇ ਉੱਤੇ ਆਇਆ ਸਫਲ ਹੋ ਜਾਵੇ। ਜਿੰਨੀਆਂ ਵੀ ਸੰਗਤਾਂ ਸੁਬਾਹ ਦੁਪਹਿਰ ਸ਼ਾਮ ਗੁਰੂ ਘਰ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਹਾਜ਼ਰ ਹੁੰਦੀਆਂ ਨੇ, ਸਮੂਹ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਸੰਧਿਆ ਦੇ ਪੈਰ ਤੱਕ ਦਰਸ਼ਨ ਦੇ ਦਾਰ ਬਖਸ਼ਿਸ਼ ਕੀਤੇ ਨੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਆਪ ਸਰਬੱਤ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਇਹਨਾਂ ਸਥਾਨਾਂ ਦੀ ਦਿਨ ਦੁੱਗਣੀ ਰਾਤ ਚੌਗਣੀ ਗੁਰਦੇਵ ਤਰੱਕੀ ਕਰਨ, ਤਾਂ ਕਿ ਤੁਸੀਂ ਇਹਨਾਂ ਸਥਾਨਾਂ 'ਤੇ ਹਮੇਸ਼ਾ ਸੱਜ ਕਰਕੇ ਇੱਦਾਂ ਹੀ ਕਥਾ ਕੀਰਤਨ ਸੇਵਾ ਸਿਮਰਨ ਦਾ ਆਨੰਦ ਲੈ ਸਕੋ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ, ਸਾਰੀ ਸੰਗਤ ਰਲ ਮਿਲ ਕਰਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।